Satna. Tanvahe Guru Sahib Jiyo Tumare Gun kya kaha mere satgura tumare gun kya kaha mere satgura jab gur bolahe तब विषम होए जाए जब गुर बोलह तब विषम होए जाए हम जैसे अपराधी अवर कोई राखे जैसे हम सतगुर राख लिए छड़ा तू गुर पिता तू है गुर माता तू गुर पिता तू है गुर माता तू गुर बंदप मेरा सखा सखा परम सम्मान योग जुगो जुग अटल साहिब श्री गुरु ग्रंथ साहिब सच्चे पातशाह जी दी पावन पवित्र हजूरी अंदर इस सलाना गुरमत दीवान दी पहले दिन दी हाजरी आप जी भर रहे हो जो ये दीवान गुरपुर वासी संत बाबा सुच्चा सिंह जी उन्हां वल्लों प्रारंभ किए गए अज दे इस पहले दीवान विच आरंभता विच थोड़ी जी देरी होई उस दी खिमा संगत तो पंज कीर्तनिए गुरसिखा ने इलाही गुरबाणी दा कीर्तन सुबह ते लैके हुण तक आप जी नूं सरवण कराया है भावां के चित यही करदा है इन्हां तीन दिनां विच सुनिया जाए बोलना बहुत सौखा है सुनना बहुत मुश्किल है पर फिर भी कुछ प्रोग्राम आने वाले संबंधी सूचना देने लई कुछ मिनट मैं आप जी दे विच हाजिर हाँ आप जी जितने भी बैठे हो बख्शो असीस जो बार भी सज्जन खलोते ने सेवा नहीं कर रहे ਘਰੋਂ ਜੇ ਆਪਾਂ ਆ ਹੀ ਗਏ ਹਾਂ ਤਾਂ ਸੱਚਮੁੱਚ ਗੁਰੂ ਦੇ ਚਰਨਾਂ ਵਿੱਚ ਆ ਕੇ ਬੈਠ ਜਾਈਏ। ਜੋ ਸੇਵਾ ਨਹੀਂ ਕਰ ਰਹੇ ਉਹ ਵੀ ਪੰਡਾਲ ਵਿੱਚ ਆਉਣ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਗੁਰਬਾਣੀ ਦਾ ਕੀਰਤਨ ਹੋਇਆ। ਬਾਣੀ ਪੜ੍ਹਨ ਵਾਲੇ ਜੋ ਜਗਿਆਸੂ ਨੇ ਉਹਨਾਂ ਨੂੰ ਸ਼ਬਦ ਦੀ ਸਮਝ ਔਰ ਸ਼ਬਦ ਦੇ ਅਰਥ ਭਾਵ ਨੂੰ ਸਮਝੇ ਹੋਣਗੇ, ਪਰ ਜਿਨ੍ਹਾਂ ਨੇ ਕਦੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਹੀ ਨਹੀਂ ਕੀਤਾ, ਕੀਰਤਨ ਉਹਨਾਂ ਵੀ ਸੁਣਿਆ ਕਿ ਸੁਣੇ ਹੋਏ ਕੀਰਤਨ ਦਾ ਉਹਨਾਂ ਦੀ ਜ਼ਿੰਦਗੀ ਵਿੱਚ ਕੁਝ ਅਸਰ ਹੋਏਗਾ। ਕਈ ਵਾਰੀ ਆਪਾਂ ਕੀਰਤਨ ਸੁਣਦੇ ਹਾਂ, ਮਨ ਚਾਹੁੰਦਾ ਵੀ ਗਏ, ਸਮਝ ਕੋਈ ਨਹੀਂ ਪਈ, ਕੀਰਤਨੀਏ ਭਾਈ ਰਾਗੀ ਸਿਰਫ ਗਾਈ ਗਏ, ਅਸੀਂ ਬੈਠੇ ਰਹੇ ਇੱਥੇ। ਸਿਰਫ ਮੈਂ ਅੱਜ ਕੁਛ ਮਿੰਟ ਸੁਣਨ ਦੇ ਸੰਬੰਧ ਵਿੱਚ ਹੀ ਬੋਲਣ ਨੂੰ ਚਿੱਤ ਕਰਦਾ ਸੀ। ਪਹਿਲੀ ਬੇਨਤੀ ਤਾਂ ਇਹ, ਰੱਬ ਨੇ ਅੰਗਾਂ ਦੇ ਤੌਰ 'ਤੇ ਆਦਮੀ ਨੂੰ ਸਰੋਤਾ ਜ਼ਿਆਦਾ ਬਣਨ ਲਈ ਕਿਹਾ ਅਤੇ ਵਕਤਾ ਘੱਟ ਬਣਨ ਵਾਸਤੇ ਆਖਿਆ ਹੈ। ਸਮਝਿਓ ਮੇਰੀ ਬੇਨਤੀ, ਇਹਨੂੰ ਸਰੋਤ ਸੁਣਨ ਦੀ ਜ਼ਿਆਦਾ ਯਤਨ ਕੋਸ਼ਿਸ਼ ਕਰਨੀ ਚਾਹੀਦੀ ਹੈ, ਪਰ ਬੋਲੇ ਘੱਟ, ਕਿਉਂਕਿ ਇਸ ਗਲੇ ਤੋਂ ਉੱਪਰ ਪਰਮਾਤਮਾ ਨੇ 7 ਦਰਵਾਜ਼ੇ ਪੈਦਾ ਕੀਤੇ ਨੇ। 9 ਵਿੱਚੋਂ 7 ਸਿਰਫ ਇਸ ਗਰਦਨ ਤੋਂ ਉੱਪਰ ਨੇ, ਜਿਨ੍ਹਾਂ ਵਿੱਚ 2 ਕੰਨ, 2 ਨਾਸ਼ਕਾ, 2 ਅੱਖਾਂ, 6 ਅਤੇ 1 ਸਾਨੂੰ ਪਰਮਾਤਮਾ ਨੇ ਮੂੰਹ ਦਿੱਤਾ ਹੈ। ਦੇਖੋ ਇਹਦੇ ਵਿੱਚ ਇਹ ਨਹੀਂ ਕੋਈ ਆਪਾਂ ਫਿਜ਼ੀਕਲ ਗਿਣਤੀ ਮਿਣਤੀ ਕਰਨ ਲੱਗੇ ਹਾਂ, ਇਹ ਸਰੀਰ ਪਰਮਾਤਮਾ ਦੀ ਬੜੀ ਅਦੁੱਤੀ ਦਾਤ ਹੈ, ਇਸ ਦਾ ਕੋਈ ਵੀ ਕੀਮਤ ਨਹੀਂ ਪਾ ਸਕਦਾ। ਪਰ ਯਾਦ ਰੱਖਿਓ, ਰਸਾਇਣਿਕ ਤੌਰ 'ਤੇ ਨਹੀਂ। ਜੇ ਆਪਾਂ ਕਹੀਏ ਵੀ ਇਹਦੀ ਕੀਮਤ ਤਾਂ ਨਹੀਂ ਪੈ ਸਕਦੀ, ਇਹਦੇ ਵਿੱਚ ਖੂਨ, ਇਹਦੇ ਵਿੱਚ ਪਾਣੀ, ਉਸ ਤਰ੍ਹਾਂ ਮੈਂ ਇੱਕ ਦਿਨ ਹਿਸਾਬ ਲਾਇਆ, ਬੰਦੇ ਦੇ ਟੋਟਲ ਸਰੀਰ ਦੀ ਕੀਮਤ 35,000 ਤੋਂ ਵੱਧ ਨਹੀਂ ਬਣਦੀ। ਜਿੰਨਾ ਕੁਛ ਸਾਡੇ ਸਰੀਰ 'ਚ ਪਾਣੀ ਹੈ, ਆਹ ਬਾਜ਼ਾਰ 'ਚ ਖਰੀਦਣ ਜਾਓ 10 ਰੁਪਈਏ ਦੀ ਬੋਤਲ ਪਾਣੀ ਦੀ ਮਿਲ ਜਾਂਦੀ, 7-8 ਬੋਤਲਾਂ ਪਾਣੀ ਨਿਕਲ ਆਏਗਾ, ਕੀ ਕੀਮਤ ਹੈ ਉਸ ਪਾਣੀ ਦੀ ਬਾਹਰ। ਜੇ ਆਪਾਂ ਖੂਨ ਦੇਖੀਏ ਵੀ ਇੰਨੇ ਗ੍ਰਾਮ ਸਰੀਰ ਵਿੱਚ ਖੂਨ ਹੈ, ਕਿਸੇ ਬਲੱਡ ਬੈਂਕ ਵੀ ਜਾ ਕੇ ਪੁੱਛੋ ਵੀ ਇੰਨੇ ਖੂਨ ਦੀ ਕੀਮਤ ਕੀ, ਉਹ ਕਹੇਗਾ 1,000 ਰੁਪਈਏ ਨਾਲ ਇੰਨਾ ਖੂਨ ਖਰੀਦਿਆ ਜਾ ਸਕਦਾ ਹੈ। ਪਾਣੀ ਦੇ ਕੁਛ ਲੀਟਰ ਨੇ, ਖੂਨ ਕੁਛ ਗ੍ਰਾਮ ਹੈ, ਜਿੰਨੀ ਕੁ ਚਰਬੀ ਰੱਬ ਨੇ ਪੈਦਾ ਕੀਤੀ ਹੈ ਸਰੀਰ 'ਚ, ਇਹਦੀਆਂ ਵੱਧ ਤੋਂ ਵੱਧ 5-7 ਗਾਚੀਆਂ ਸਾਬਣ ਦੀਆਂ ਬਣਗੀਆਂ, ਇਸ ਤੋਂ ਜ਼ਿਆਦਾ ਨਹੀਂ। ਜਿੰਨਾ ਕੁ ਲੋਹਾ ਇਸ ਸਰੀਰ 'ਚ ਹੈ ਰਸਾਇਣਿਕ ਪੱਖੋਂ, ਵੱਧ ਤੋਂ ਵੱਧ ਲੋਹੇ ਦੀ ਇੱਕ ਮੇਖ, ਇੱਕ ਕਿੱਲ ਬਣ ਜਾਏਗੀ, ਇਸ ਤੋਂ ਵੱਧ ਨਹੀਂ। ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਬਾਹਰ ਖਰੀਦਣ ਜਾਈਏ, ਜੋ ਸਰੀਰ ਵਿੱਚ ਪਾਣੀ ਹੈ, ਖੂਨ ਹੈ, ਖੱਡੀਆਂ ਨੇ, ਮਿੱਝ ਹੈ, ਅਤੇ ਮੇਰਾ ਖਿਆਲ ਹੈ 35,000 ਦਾ ਸਾਰਾ ਸਮਾਨ ਇਕੱਠਾ ਹੋ ਜਾਏਗਾ। ਛੋਟੇ ਨਿਆਣੇ ਦੀ ਬੋਡੀ, ਉਹਦੀ ਕੀਮਤ ਵੱਧ ਤੋਂ ਵੱਧ 2,500 ਤੋਂ ਵੱਧ ਨਹੀਂ ਪੈਂਦੀ। ਦੇਖੋ ਮੇਰੀ ਬੇਨਤੀ, ਸਮਝਿਓ ਜੋ ਅਰਜ਼ ਕਰਨੀ ਚਾਹੁੰਦਾ। ਪਰ ਇਹ ਦੇਹ ਬੜੀ ਕੀਮਤੀ ਹੈ, ਬੇਸ਼ਕੀਮਤੀ ਹੈ। ਦੇਹ ਨੂੰ ਨਿੰਦੀਏ ਨਾ, ਇਸ ਦੇਹ ਦੇ ਅੰਦਰ ਜਿੱਥੇ 5 ਵਿਕਾਰ ਨੇ, ਜਿੱਥੇ 5 ਠੱਗ ਨੇ, ਜਿੱਥੇ 5 ਤੱਤ ਨੇ, ਜਿੱਥੇ 5 ਵਿਸ਼ੇ ਨੇ, ਉੱਥੇ ਇਸ ਦੇਹ ਦੇ ਅੰਦਰ ਰੱਬ ਨੇ ਇੱਕ ਅੰਮ੍ਰਿਤ ਦਾ ਖੂਹ ਪੈਦਾ ਕੀਤਾ ਹੈ। ਅੰਤਰ ਖੂਟਾ ਅੰਮ੍ਰਿਤ ਭਰਿਆ, ਸ਼ਬਦੇ ਕਾਂਢ ਪੀਏ ਪਨਖਾਰੀ, ਉੱਥੇ ਪਰਮਾਤਮਾ ਨੇ ਇਸ ਦੇਹ ਅੰਦਰ ਆਪਣੀ ਸੇਜ ਵਿਛਾਈ ਹੈ। ਦਿਲ ਮੈਂ ਖੋਜ, ਦਿਲੈ ਦਿਲ ਖੋਜੋ, ਇਹ ਹੀ ਠੌਰ ਮੁਕਾਮਾ, ਉਹ ਰੱਬ ਦਾ ਨਿਵਾਸ ਹੈ ਇਸ ਦੇਹ ਦੇ ਅੰਦਰ। ਬਾਬਾ ਪੀਪਾ ਜੀ ਦਾ ਤਾਂ ਸ਼ਬਦ ਹੈ, ਕਾਇਓ ਦੇਵਾ, ਕਾਇਓ ਦੇਵਲ, ਕਾਇਓ ਜੰਗਮ ਜਾਤੀ, ਇਹ ਕਾਇਆ ਤਾਂ ਇੱਕ ਮੰਦਰ ਹੈ, ਕਾਇਆ ਵਿੱਚ ਭਗਵਾਨ ਦੀ ਆਰਤੀ ਰੋਜ਼ ਹੋ ਰਹੀ ਹੈ। ਇਸ ਤੋਂ ਅਗਲੀ ਬੇਨਤੀ ਮੈਂ ਕਰਦਿਆਂ, ਆਪਾਂ ਕਹਾਂਗੇ ਸੁਣੀ ਜਾ ਰਹੇ ਹਾਂ, ਕਾਇਆ 'ਚ ਕੀ ਸਾਨੂੰ ਤਾਂ ਕੁਝ ਨਜ਼ਰ ਨਹੀਂ ਆਉਂਦਾ? ਪੱਥਰ ਬਹੁਤ ਸਾਰਾ ਕੀਮਤੀ ਚਿੱਟਾ ਪਿਆ ਹੋਵੇ, ਅਗਿਆਨੀ ਬੰਦਾ ਕਹੇਗਾ ਪੱਥਰ ਦਾ ਇੱਕ ਚਟਾਨ ਇੱਕ ਪਹਾੜ, ਪਰ ਮੂਰਤੀਕਾਰ ਤਰਾਸ਼ਣ ਵਾਲਾ ਕਹੇਗਾ ਨਹੀਂ। ਜੇ ਤਰਾਸ਼ਣ ਦੀ ਅਕਲ ਆਉਂਦੀ ਹੋਵੇ ਤਾਂ ਇਹਦੇ ਵਿੱਚੋਂ ਕੀਮਤੀ ਮੂਰਤੀ ਵੀ ਪੈਦਾ ਕੀਤੀ ਜਾ ਸਕਦੀ। ਤਰਾਸ਼ਣ ਦਾ ਸਲੀਕਾ ਆਉਂਦਾ ਹੋਵੇ, ਆਪਾਂ ਕਹਾਂਗੇ ਲੱਕੜ ਦਾ ਇੱਕ ਮੁੱਢ, ਅਤੇ ਪਰ ਜੇ ਕਿਸੇ ਨੂੰ ਘੜਨ ਦੀ ਜਾਂਚ ਹੈ, ਉਹ ਕਹੇਗਾ ਇਸ ਲੱਕੜ ਦੇ ਮੁੱਢ ਵਿੱਚੋਂ ਵੀ ਕੀਮਤੀ ਚੀਜ਼ਾਂ ਪੈਦਾ ਕੀਤੀਆਂ ਜਾ ਸਕਦੀਆਂ ਨੇ। ਮਟੀਰੀਅਲ ਨੂੰ ਜਿਹਨੂੰ ਘੜਨ ਦੀ ਜਾਂਚ ਆਉਂਦੀ ਹੋਵੇ, ਉਹ ਪੱਥਰ ਵਿੱਚੋਂ ਹਜ਼ਾਰਾਂ ਦੀ ਕੀਮਤੀ ਮੂਰਤੀ ਪੈਦਾ ਕਰ ਸਕਦਾ ਹੈ। ਜਿਹਨੂੰ ਅੰਦਰ ਦੀ ਘੜਨ ਦੀ ਜਾਂਚ ਆਉਂਦੀ ਹੋਵੇ, ਉਹ ਅੰਦਰੋਂ ਭਗਵਾਨ ਨੂੰ ਪ੍ਰਗਟ ਕਰ ਸਕਦਾ ਹੈ। ਇਹ ਆਪੋ ਆਪਣੀ ਸਮਝ ਹੈ। ਸਿਰਫ ਜਿਹੜੀ ਬੇਨਤੀ ਆ, ਸੱਤ ਦਰਵਾਜ਼ੇ ਗਲੇ ਤੋਂ ਉੱਤੇ ਨੇ, ਅਤੇ ਮੈਂ ਇੱਕ ਬੇਨਤੀ ਕਰਾਂ, ਸਭ ਤੋਂ ਵੱਧ ਪਵਾੜੇ ਦੀ ਜੜ ਵੀ ਅੰਦਰ ਹੀ ਪਾਉਂਦੇ ਨੇ, ਰੌਲਾ ਵੀ ਇਹਨਾਂ ਦਾ। ਬਸ ਗਲੇ ਤੋਂ ਉੱਤੇ ਬੰਦੇ ਨੂੰ ਸਮਝਣ ਦੀ ਜਾਂਚ ਹੈ, ਸਮਝਣ ਦੀ ਲੋੜ ਹੈ। ਕਿਉਂ ਮੱਥਾ ਟੇਕਣੇ ਆ? ਕਿਉਂਕਿ ਸਾਰੇ ਇੰਦਰੇ ਕਿਤੇ ਚੁੱਕ ਜਾਣ, ਇਹਨਾਂ ਨੂੰ ਸੱਤਾਂ ਨੂੰ ਸੱਤ ਦੀ ਪਹਿਚਾਣ ਹੋ ਜਾਏ। ਜੇ ਸੱਤ ਦੀ ਪਹਿਚਾਣ ਹੋ ਜਾਏ, ਤਨ ਵੀ ਸੱਤਵਾਦੀ ਬਣ ਜਾਏ। ਆਓ ਥੋੜ੍ਹਾ ਜਿਹਾ ਦੇਖੀਏ, ਮੈਂ ਖੁਸ਼ਕ ਵਿਸ਼ਾ ਨਹੀਂ ਚੁਣਿਆ। ਅੱਖਾਂ ਦੋ ਦੇਖਦੀਆਂ ਨੇ, ਜੋ ਕੁਝ ਇਹਨਾਂ ਦੇਖਣਾ ਉਹਦੀ ਸਕੈਨਿੰਗ ਅੰਦਰ ਪਹੁੰਚਾਉਂਦੀਆਂ ਨੇ। ਆਦਮੀ ਨੇ ਜੋ ਕੁਝ ਦੇਖਿਆ ਹੈ, ਜਦੋਂ ਅੱਖਾਂ ਬੰਦ ਕਰਦਾ ਸੱਚ ਏਵੇ, ਅੱਖਾਂ ਖੋਲ੍ਹਣ ਨਾਲ ਓਨਾ ਕੁਝ ਨਹੀਂ ਜੇ ਦਿਸਦਾ, ਜਿੰਨਾ ਕੁਝ ਅੱਖਾਂ ਬੰਦ ਕਰਨ ਨਾਲ ਦਿਸਦਾ। ਜਦੋਂ ਅੱਖਾਂ ਬੰਦ ਕਰਦਾ, ਸਭ ਕੁਝ ਇਹਦੀਆਂ ਅੱਖਾਂ ਦੇ ਅੰਦਰੋਂ ਚੱਲਦਾ ਜੋ ਕੁਝ ਇਹਨੇ ਦੇਖਿਆ। ਕੰਨ ਸੁਣਦੇ ਨੇ, ਜ਼ਬਾਨ ਬੋਲਦੀ ਹੈ, ਮੈਂ ਵਿਸ਼ੇ 'ਚ ਰਹਾਂ। ਕੰਨ ਰੱਬ ਨੇ ਦੋ ਦਿੱਤੇ, ਅੱਖਾਂ ਦੋ ਦਿੱਤੀਆਂ, ਨਾਸਕਾਵਾਂ ਦੋ ਦਿੱਤੀਆਂ, ਪਰ ਜ਼ਬਾਨਾਂ ਰੱਬ ਨੇ, ਜੇਵਾਂ ਰੱਬ ਨੇ, ਰਸਨਾ ਰੱਬ ਨੇ, ਜੀਵ ਰੱਬ ਨੇ ਦੋ ਨਹੀਂ ਦਿੱਤੀਆਂ, ਉਹ ਇੱਕ ਦਿੱਤੀ ਹੈ। ਇਹ ਕਿਉਂ? ਇੱਕ ਉਰਦੂ ਦੇ ਵਿਦਵਾਨ ਦਾ ਸੁਖਨ ਹੈ, ਉਹ ਕਹਿੰਦਾ ਅਸਲ ਵਿੱਚ ਰੱਬ ਨੇ ਇੱਕ ਗੱਲ ਕਹੀ ਸੀ, ਕਿਸੇ ਨੂੰ ਦੋ ਵਾਰੀ ਧਿਆਨ ਨਾਲ ਦੇਖੀ, ਕਿਸੇ ਨੂੰ ਦੋ ਵਾਰੀ ਧਿਆਨ ਨਾਲ ਸੁਣੀ, ਨਾਸਗਾ ਗੰਧ ਸੁਗੰਧ ਜਾਣਦੀ ਹੈ, ਦੋ ਵਾਰੀ ਕਿਸੇ ਦੇ ਗੁਣ ਔਗਣ ਦੀ ਪੜਚੋਲ ਕਰੀ, ਫਿਰ ਇੱਕ ਵਾਰੀ ਉਹਦੇ ਬਾਰੇ ਬੋਲੀ। ਸੱਚ ਐਵੇਂ, ਦੋ ਵਾਰੀ ਸੁਣ ਅਤੇ ਇੱਕ ਵਾਰੀ ਬੋਲ, ਕਿਉਂਕਿ ਰੱਬ ਨੇ ਕੰਨ ਦੋ ਦਿੱਤੇ ਨੇ, ਜ਼ਬਾਨ ਕੇਵਲ ਇੱਕ ਦਿੱਤੀ ਹੈ। ਉਰਦੂ ਦੇ ਵਿਦਵਾਨ ਦੇ ਸ਼ਬਦ ਨੇ, ਕਹਿੰਦਾ ਕਹੇ ਏਕ ਸੁਣ ਲੇ ਜਬ ਇਨਸਾਨ ਦੋ, ਇੱਕ ਵਾਰੀ ਕਹਿ ਅਤੇ ਦੋ ਵਾਰੀ ਬੋਲ ਸੁਣੇ। ਕਹੇ ਏਕ ਸੁਣ ਲੇ ਜਬ ਇਨਸਾਨ ਦੋ, ਕਿ ਹੱਕ ਨੇ ਜ਼ੁਬਾਨ ਏਕ ਦੀ ਕੰਨ ਦੋ, ਰੱਬ ਨੇ ਜ਼ਬਾਨ ਇੱਕ ਦਿੱਤੀ ਹੈ ਅਤੇ ਕੰਨ ਦੋ ਦਿੱਤੇ ਨੇ। ਆਪਨੇ ਸਰਵਣ ਕੀਤਾ ਹੈ ਕੀਰਤਨ, ਮੈਂ ਸਿਰਫ ਸੁਣਨ ਸੰਬੰਧੀ ਬੇਨਤੀ ਕਰਨੀ ਚਾਹੁੰਦਾ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਗੁਰਬਾਣੀ ਦੇ ਅਰਥ, ਗੁਰਬਾਣੀ ਨੂੰ ਵਿਚਾਰਨਾ, ਗੁਰਬਾਣੀ ਨੂੰ ਪੜਚੋਲਣ ਤੋਂ ਬਿਨਾਂ ਗਿਆਨ ਨਹੀਂ ਹੋਏਗਾ। ਪਰ ਜਿਹੜਾ ਕੀਰਤਨ ਦਾ ਅਸਰ ਹੈ, ਸੱਚ ਇਹਵੇ ਕਿ ਆਦਮੀ ਕੇਵਲ ਸੁਣ ਹੀ ਲਏ, ਜੇ ਕਿਤੇ ਕੰਨਾਂ ਨਾਲ ਸੁਣੇ ਤਾਂ ਵੀ ਅੰਦਰ ਕਿਰਪਾ ਹੋਵੇਗੀ, ਅਤੇ ਕੁਛ ਵੀ ਸਮਝ ਨਾ ਪਏ, ਸਿਰਫ ਸੁਣੀ ਜਾਏ, ਸੁਣਨਾ ਵੀ ਬਾਣੀ ਦਾ ਬੰਦੇ ਉੱਤੇ ਅਸਰ ਕਰ ਜਾਂਦਾ ਹੈ। ਹੁਣ ਬਾਣੀ ਤਾਂ 35 ਵਿੱਚ ਹੈ ਨਾ, ਗੁਰਮੁਖੀ ਵਿੱਚ। ਗੁਰੂ ਗ੍ਰੰਥ ਸਾਹਿਬ ਤਾਂ ਕਹਿੰਦੇ ਨੇ ਕਿ ਰੁੱਖ ਜਿਸ ਨੇੜੇ ਬਾਣੀ ਪੜ੍ਹੀ ਜਾਏ, ਅਤੇ ਅੱਜ ਲੋਕ ਤਜ਼ਰਬਾ ਵੀ ਕਰ ਰਹੇ ਨੇ ਕਿ ਜਿਸ ਰੋਜ਼ ਰੁੱਖ ਦੇ ਨੇੜੇ ਰੋਜ਼ ਕੀਰਤਨ ਦੀ ਟੇਪ ਲਾਓ, ਰੋਜ਼ ਸ਼ਬਦਾਂ ਦੀ ਟੇਪ ਲਾਓ, ਰੋਜ਼ ਉਹਨੂੰ ਕੀਰਤਨ ਸੁਣਾਓ, ਉਹਦੇ ਫਲ ਦੀ ਤਸੀਰ, ਅਤੇ ਇੱਕ ਉਹ ਰੁੱਖ ਜਿਹਦੇ ਨੇੜੇ ਕੁਛ ਵੀ ਨਹੀਂ, ਦੋਨਾਂ ਦੇ ਫਲ ਦੀ ਤਸੀਰ ਵਿੱਚ ਅੰਤਰ ਹੈ। ਇਹ ਤਜ਼ਰਬਾ ਕਰਕੇ ਦੇਖਿਓ ਕਿ ਦੇਖੋ, ਜਿਸ ਫਲ ਦੇ ਨੇੜੇ ਕੀਰਤਨ ਹੁੰਦਾ, ਉਹਨੂੰ ਕੋਈ ਖਾਂਦਾ ਅਤੇ ਇੱਕੋ ਦਮ ਉਹਦੇ ਅੰਦਰ ਨੂੰ ਟਿਕਾ ਬਖਸ਼ਦਾ, ਇਹਨੂੰ ਮਖੌਲ ਨਾ ਜਾਣਿਓ, ਅਤੇ ਜਿਸ ਦੇ ਨੇੜੇ ਕੁਛ ਵੀ ਨਹੀਂ, ਕਈ ਵਾਰੀ ਅੰਨ ਖਾਧਾ ਉਹ ਫਲ ਖਾਧਾ ਵੀ ਅੰਦਰ ਵਾਸ਼ਨਾ ਪੈਦਾ ਕਰਦਾ ਹੈ। ਥੋੜ੍ਹਾ ਜਿਹਾ ਆਪਾਂ ਗੁਰੂ ਗ੍ਰੰਥ ਸਾਹਿਬ 'ਚੋਂ ਸ਼ਬਦ ਲੈ ਲਈਏ ਵੀ ਕੀ ਇਹ ਸੱਚਾਈ ਹੈ। ਜਦੋਂ ਅਸੀਂ ਪ੍ਰਸ਼ਾਦਾ ਛਕਾਉਂਦੇ ਹਾਂ ਗ੍ਰੰਥੀ ਸਾਹਿਬ ਜਾਂ ਪੰਜ ਪਿਆਰੇ ਸਾਹਿਬਾਨ, ਕਦੀ ਤੁਸੀਂ ਦੇਖਿਆ ਕੋਈ ਸ਼ਲੋਕ ਪੜ੍ਹਦੇ ਨੇ, ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਆਮੇਵ, ਆਪ ਸਭ ਨੂੰ ਪਤਾ ਉਹ ਪੜ੍ਹਦੇ ਨੇ, ਪੁੱਛੋ ਕਿਉਂ ਪੜ੍ਹਿਆ ਜਾਂਦਾ? ਸੁਖਮਨੀ ਸਾਹਿਬ ਦਾ ਸ਼ਲੋਕ ਹੈ, ਕਿਉਂ ਪੜ੍ਹਦੇ ਆਏ? ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ। ਕਿਉਂ ਪੜ੍ਹਿਆ ਜਾਂਦਾ? ਮੇਰੀ ਇੱਕ ਬੇਨਤੀ, ਜਿੰਨੀ ਕੁਝ ਸਮਝ ਪਈ। ਅਸਲ ਵਿੱਚ ਦਾਣਾ ਬੀਜ ਤੋਂ ਬੀਜਣ ਤੋਂ ਲੈ ਕੇ ਰੋਟੀ ਪੱਕਣ ਤੱਕ ਪਤਾ ਨਹੀਂ ਕਿੰਨਿਆਂ ਕੁ ਹੱਥਾਂ ਵਿੱਚੋਂ ਨਿਕਲਦਾ ਹੈ। ਬੀਜਣ ਤੋਂ ਲੈ ਕੇ ਰੋਟੀ ਵਰਤਾਉਣ ਤੱਕ, ਸ਼ਬਦ ਵਰਤ ਲਵਾਂ ਕਿ ਬੀਜਿਆ ਕਿਸੇ ਨੇ, ਪਾਣੀ ਕਿਸੇ ਲਾਇਆ, ਝਾੜਿਆ ਕਿਸੇ ਨੇ, ਬੋਲ ਕਿਸੇ ਬਣਾਇਆ, ਵਿਕਿਆ ਕਿਤੇ ਜਾ ਕੇ, ਸਾਫ ਕਿਸੇ ਨੇ ਕੀਤਾ, ਜਿੰਨਾ ਹੱਥਾਂ ਵਿੱਚੋਂ ਅੰਨ ਨਿਕਲਿਆ ਹੈ, ਕਈ ਵਾਰੀ ਉਹਨਾਂ ਹੱਥਾਂ ਦਾ ਅਸਰ ਵੀ ਅੰਨ 'ਤੇ ਪੈਂਦਾ ਹੈ। ਅਤੇ ਕਿਹਾ ਜਾਂਦਾ, ਮਾਲਕਾ ਜਿੰਨਾ ਹੱਥਾਂ 'ਚੋਂ ਅੰਨ ਨਿਕਲ ਕੇ ਆਇਆ, ਜੇ ਕਿਤੇ ਉਹਨਾਂ ਅੰਦਰ ਵਾਸ਼ਨਾ ਕੰਮ ਕਰਦੀ ਹੋਵੇ, ਰੋਟੀ ਛਕਣ ਲੱਗਿਆ, ਕਿਰਪਾ ਕਰੀ ਇਹਨਾਂ ਪੰਜਾਂ ਵਿੱਚੋਂ ਕੋਈ ਵੀ ਵਾਸ਼ਨਾ ਪ੍ਰਸ਼ਾਦਾ ਛੱਕ ਕੇ ਮੇਰੇ ਅੰਦਰ ਪੈਦਾ ਨਾ ਹੋਵੇ, ਮੈਨੂੰ ਬਚਾ ਲਈ। ਆਪਾਂ ਥੋੜ੍ਹਾ ਜਿਹਾ ਬਾਣੀ 'ਚੋਂ ਦੇਖ ਲਈਏ। ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਹੈ ਕਿ ਸੰਤਨ ਕਾ ਦਾਨਾ ਰੁੱਖਾ, ਰੱਬ ਦੇ ਪਿਆਰੇ ਦੇ ਘਰ ਦੀ ਰੁੱਖੀ ਰੋਟੀ, ਸੋ ਸਰਬ ਨਿਧਾਨ, ਉਹ ਸਭ ਤੋਂ ਵੱਡਾ ਖਜ਼ਾਨਾ ਹੈ। ਪਰ ਗ੍ਰਹਿ ਸਾਕਤ 36 ਪ੍ਰਕਾਰ ਅਤੇ ਬਿਖੂ ਸਮਾਨ, ਸਾਕਤ ਦੇ ਘਰ ਦੇ 36 ਪ੍ਰਕਾਰ ਦੀਆਂ ਕੌਲੀਆਂ ਗੁਰੂ ਗ੍ਰੰਥ ਸਾਹਿਬ ਕਹਿੰਦਾ ਉਹ ਜ਼ਹਿਰ ਦੇ ਬਰਾਬਰ ਨੇ। ਹੁਣ ਇਹਦਾ ਕਾਰਨ ਕੀ? ਇੱਕ ਦੇ ਘਰ ਦੀ ਰੁੱਖੀ ਰੋਟੀ, ਦੂਜੇ ਦੇ ਘਰ ਦੇ 36 ਪ੍ਰਕਾਰ ਦੇ ਪਕਵਾਨ, ਕਿਉਂਕਿ ਮਲਕ ਭਾਗੋ ਦੇ ਪਕਵਾਨ ਵਿੱਚੋਂ ਖੂਨ ਟਪਕ ਕੇ ਬਾਹਰ ਆਉਂਦਾ ਹੈ, ਅਤੇ ਭਾਈ ਲਾਲੋ ਦੇ ਕੋਧਰੇ ਦੀ ਰੋਟੀ ਦੇ ਵਿੱਚੋਂ ਦੁੱਧ ਪਿਆ ਸ਼ਿਮਦਾ ਹੈ। ਕੀ ਅਨਾਜ ਰਸ ਤਾਂ ਮਲਕ ਭਾਗੋ ਦੇ ਘਰ ਕੀਮਤੀ ਸੀ, ਲਾਲੋ ਦੇ ਘਰ ਵੀ ਤਾਂ ਸਿਰਫ ਕੋਧਰੇ ਦਾ ਦਾਣਾ ਕੋਧਰਾ, ਉਹਦੇ ਘਰ ਵਿੱਚ ਰੁੱਖਾ ਸਾਗ ਹੈ, ਮਲਕ ਭਾਗੋ ਦੇ ਘਰ ਪੂੜੀਆਂ ਨੇ, ਉਹਦੇ ਘਰ ਖੀਰ ਅਤੇ ਉਹਦੇ ਘਰ ਘਿਓ ਨੇ। ਜੇ ਆਪਾਂ ਦੇਖੀਏ ਰਸਤ ਪੱਕੋ, ਮਲਕ ਭਾਗੋ ਦਾ ਪਕਵਾਨ ਚੰਗਾ ਹੈ, ਪਰ ਜਿਹੜੀ ਅੰਦਰ ਦੀ ਬਿਰਤੀ ਪਿੱਛੇ ਕੰਮ ਕਰਦੀ ਹੈ, ਉਹਦੇ ਦੇਸੀ ਘਿਓ ਵਿੱਚ ਵੀ ਖੂਨ ਤਰਦਾ ਨਜ਼ਰ ਆਉਂਦਾ ਹੈ, ਅਤੇ ਭਾਈ ਲਾਲੋ ਦੀ ਰੋਟੀ ਵਿੱਚੋਂ, ਸੁੱਕੀ ਵਿੱਚੋਂ ਵੀ ਦੁੱਧ ਬਾਹਰ ਨਿਕਲਦਾ ਹੈ। ਇੱਥੇ ਮੈਂ ਇੱਕ ਬੇਨਤੀ ਕਰਾਂ ਕਿ ਹਜ਼ੂਰ ਨੂੰ ਕਿਹਾ ਗਿਆ ਕਿ ਕੀ ਵਿਗੜ ਵਿਗੜਦਾ, ਇੰਨਿਆਂ ਨੇ ਖਾਧਾ ਬ੍ਰਹਮ ਭੋਜ ਅਤੇ ਤੁਸੀਂ ਛਕ ਲਓ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਛਕਣਾ ਬਹੁਤ ਸੌਖਾ ਹੈ, ਪਰ ਰਿਜ਼ਲਟ ਇਹਦਾ ਬੜਾ ਮਾੜਾ ਹੈ। ਉਹਨਾਂ ਕਿਹਾ ਦੋ ਬੁਰਕੀਆਂ, ਦੋ ਗਰਾਹੀਆਂ ਕਿਤੇ ਪੂੜੀਆਂ ਦੀ ਤੁਸੀਂ ਖਾ ਲਓਗੇ, ਮੇਰੀ ਇੱਜ਼ਤ ਰਹਿ ਜਾਏਗੀ। ਅਤੇ ਪ੍ਰਿੰਸੀਪਲ ਸਤਬੀਰ ਸਿੰਘ ਹੋਣਾ ਲਿਖਿਆ ਹੈ ਕਿ ਹਜ਼ੂਰ ਦੇ ਉਹ ਸ਼ਬਦ ਕਹੇ ਕਿ ਕਿੱਕਰ ਦੇ ਬੀਜ ਨੂੰ ਤਲੀ 'ਚ ਮਲੋ, ਕਦੀ ਵੀ ਕੰਡਾ ਨਹੀਂ ਚੁੱਭਦਾ ਕਿੱਕਰ ਦੇ ਬੀਜ 'ਚੋਂ, ਪਰ ਜਦੋਂ ਬੀਜਿਆ ਜਾਂਦਾ ਕੰਡੇ ਉਦੋਂ ਹੀ ਨਿਕਲਦੇ। ਬੀਜ ਵਿੱਚ ਤਾਂ ਕੰਡੇ ਨਹੀਂ, ਹੱਥ ਦੀ ਤਲੀ 'ਤੇ ਮਲੀ ਜਾਓ, ਬੀਜ ਵਿੱਚੋਂ ਕਦੀ ਕਿੱਕਰ ਦੇ ਬੀਜ 'ਚੋਂ ਕੰਡਾ ਨਹੀਂ, ਬੀਜਣ ਤੋਂ ਬਾਅਦ ਹੀ ਸੂਲਾਂ ਨਿਕਲਦੀਆਂ ਨੇ। ਕਹਿਣ ਲੱਗੇ ਖਾਣਾ ਬਹੁਤ ਸੌਖਾ ਹੈ, ਪਰ ਜਦੋਂ ਕਿਤੇ ਬੰਦਗੀ ਵਿੱਚ ਕੋਈ ਬਹਿੰਦਾ, ਇਹ ਸੂਲਾਂ ਦੀ ਤਰ੍ਹਾਂ ਚੁੱਭਦਾ ਹੈ। ਮੇਰੀ ਬੇਨਤੀ ਹੈ, ਇਹ ਚੀਜ਼ਾਂ ਅਸਰ ਕਰਦੀਆਂ ਨੇ। ਐਸ ਤਾਂ ਆਦਮੀ ਇਹਨੂੰ ਸਮਝੇ, ਪਰ ਸਮਝੇਗਾ ਉਹ ਜਿਹੜਾ ਪਰਮਾਰਥ 'ਤੇ ਚੱਲਦਾ ਹੈ। ਸੱਚ ਜਾਣਿਓ, ਲੋਭੀ ਬੰਦੇ ਲਈ ਕੁਝ ਵੀ ਪਾਪ ਪੁੰਨ ਨਹੀਂ, ਉਹ ਤਾਂ ਜੋ ਕੁਝ ਆਉਂਦਾ ਕਹਿੰਦਾ ਸੱਟੀ ਚਾਓ, ਇਹ ਜੱਗ ਮਿੱਠਾ ਅੱਗੇ ਕਿੰਨਾ ਡਿੱਠਾ। ਬਾਬਾ ਜੀ ਨੇ ਬਾਣੀ 'ਚ ਕਿਹਾ, ਕਹਿਣ ਲੱਗੇ ਕਿ ਦੇਖੋ ਲੋਭੀ ਕਾਵੇ ਸਾਹ ਨਾ ਕੀਜੈ ਜੇ ਕਿ ਪਾਰ ਅਪਾਏ। ਜੇ ਲੋਭੀ ਬੰਦੇ ਦਾ ਕਦੀ ਭਰੋਸਾ ਨਾ ਕਰੀਏ, ਕੋਈ ਪਤਾ ਨਹੀਂ ਉਹ ਜੋ ਲੋਭੀ ਜੰਤ ਨਾ ਜਾਣੀ ਭੱਖ ਅਪੱਖ ਸਭ ਖਾਏ, ਉਹ ਜੋ ਵੀ ਖਾ ਲਏ ਉਹਦੇ ਉੱਤੇ ਕੋਈ ਅਸਰ ਨਹੀਂ। ਪਰ ਇਹ ਜਿਹੜੇ ਪਰਮਾਤਮਾ ਨੇ ਗਰਦਨ ਤੋਂ ਉੱਪਰ ਸਾਨੂੰ 7 ਸੁਰਾਖ ਦਿੱਤੇ ਨੇ, ਇਹਨਾਂ ਵਿੱਚੋਂ 2 ਸੁਣਦੇ ਨੇ, 1 ਬੋਲਣ ਦਾ ਹੈ। ਅਸਲ ਵਿੱਚ ਸਲੀਅਤ ਇਹ ਵੇ ਕਿ ਜਦੋਂ ਇਨਸਾਨ ਦਾ ਜਨਮ ਹੁੰਦਾ ਹੈ, ਇਹ ਬੋਲਦਾ ਨਹੀਂ, ਇਹ ਸਭ ਤੋਂ ਪਹਿਲਾਂ ਸੁਣਦਾ ਹੈ। ਜਿਹਨੂੰ ਸੁਣਨਾ ਨਾ ਆਵੇ ਉਹ ਕਦੀ ਬੱਚਾ ਬੋਲ ਨਹੀਂ ਸਕਦਾ, ਕਿਉਂਕਿ ਜਿਹੜਾ ਬੋਲਾ ਹੈ ਉਹ ਗੁੰਗਾ ਹੋਏਗਾ। ਉਹ ਕਿਵੇਂ, ਜਿਹਨੇ ਸ਼ਬਦ ਕੀ ਨਹੀਂ ਸੁਣਿਆ, ਉਹ ਜ਼ਬਾਨ ਤੋਂ ਕੀ ਸ਼ਬਦ ਬੋਲੇਗਾ, ਅੱਖਰ ਕੀ ਬੋਲੇਗਾ। ਪਹਿਲਾਂ ਇਨਸਾਨ ਨੇ ਸੁਣਿਆ, ਸੁਣਨ ਤੋਂ ਬਾਅਦ ਉਹਨੇ ਬੋਲਿਆ। ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛੀਏ, ਮਾਲਕ ਜੀ ਜਿਹੜਾ ਬਾਣੀ ਸੁਣਦਾ ਇਹਦਾ ਅਸਰ ਕੀ? ਸਤਿਗੁਰੂ ਨੇ ਬੜੇ ਸੋਹਣੇ ਸ਼ਬਦ ਕਹੇ, ਮੈਂ ਉਹ ਕੁਛ ਪ੍ਰਮਾਣ ਦੇ ਸਮਾਪਤੀ ਕਰਨੀ ਹੈ। ਮਹਾਰਾਜ ਕਹਿੰਦੇ ਨੇ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ, ਸੁਣ ਕੇ ਹੈ, ਸੁਣ ਸੁਣ ਹੋਵੇ ਪਰਮ ਗਤ ਮੇਰੀ, ਜਲਨ ਬੁਝੀ ਸ਼ੀਤਲ ਹੋਏ ਮਨਵਾ, ਸਤਿਗੁਰ ਕਾ ਦਰਸ਼ਨ ਪਾਏ ਜੀਉ। ਜਾਂ ਅਸੀਂ ਇਹ ਬਚਨ ਹਜ਼ੂਰ ਦੇ ਪੜ੍ਹਨੇ, ਦੁੱਖ ਅਰੋਗ ਸੰਤਾਪ ਉਤਰੇ ਅਤੇ ਅੱਗੇ ਸ਼ਬਦ ਹੈ ਸੁਣੀ ਸੱਚੀ ਬਾਣੀ। ਮਹਾਰਾਜ ਕਹਿੰਦੇ ਨੇ ਤੂੰ ਸੁਣ, ਅਤੇ ਸੁਣਨ ਦਾ ਫਲ ਕੀ ਹੋਵੇਗਾ? ਜੇ ਕੋਈ ਭਾਵਨਾ ਨਾਲ ਸੁਣਦਾ, ਸੁਣੇ ਹੋਏ ਦੇ ਅੰਦਰ ਜਾਏਗਾ। ਇੱਕ ਮੈਂ ਉਦਾਹਰਨ ਦੇ ਦੇਣਾ, ਉਜੈਨ ਹੈ ਮੱਧ ਪ੍ਰਦੇਸ਼ ਦੇ ਵਿੱਚ ਇੱਕ ਨਗਰੀ, ਇਹਦੇ ਵਿੱਚ ਬੜੇ ਵਿਦਵਾਨ ਸੱਜਣ ਰਹਿੰਦੇ ਸਨ। ਕਹਿੰਦੇ ਨੇ ਇੱਥੇ ਇੱਕ ਮੂਰਤੀਕਾਰ 3 ਮੂਰਤੀਆਂ ਬਣਾ ਕੇ ਲਿਆਇਆ। ਉਹਨਾਂ ਮੂਰਤੀਆਂ ਦਾ ਰੰਗ ਇੱਕ ਜੈਸਾ ਸੀ, ਬਿਕਰਮਾਜੀਤ ਦੇ ਦਰਬਾਰ ਵਿੱਚ ਉਹਨਾਂ ਦੀ ਪੈਂਠ ਸ਼ਕਲ ਅਤੇ ਭਾਰ ਇੱਕੋ ਜਿਹਾ। ਅਤੇ ਰਾਜੇ ਦੇ ਦਰਬਾਰ 'ਚ ਉਹਨੇ ਪਹੁੰਚ ਕੇ ਕਿਹਾ ਕਿ ਇਹ 3 ਮੂਰਤੀਆਂ ਵੱਖ ਵੱਖ ਨੇ, ਅਤੇ ਮੈਨੂੰ ਵੱਖ ਵੱਖ ਇਹਨਾਂ ਮੂਰਤੀਆਂ ਦੀ ਪਰਖ ਕਰਕੇ ਕੁਛ ਇਨਾਮ ਦਿੱਤਾ ਜਾਏ। ਮੈਂ ਬਹੁਤ ਮਿਹਨਤ ਕਰਕੇ ਬਣਾਈਆਂ ਨੇ, ਦਰਬਾਰ ਵਿੱਚ ਰੱਖੀਆਂ। ਅਤੇ ਵੇਖਣ ਵਾਲਿਆਂ ਨੇ ਕਿਹਾ, ਕਹਿਣ ਲੱਗੇ ਰੰਗ ਇੱਕੋ ਜਿਹਾ, ਸ਼ਕਲ ਇੱਕੋ ਜਿਹੀ, ਭਾਰ ਅਤੇ ਪੈਂਠ ਇੱਕੋ ਜਿਹੀ, ਇਹ ਵੱਖ ਵੱਖ ਕਿਉਂ ਨੇ? ਉਹ ਕਹਿੰਦਾ ਨਹੀਂ, ਇਹ ਸ਼ਕਲ ਕਰਕੇ ਇੱਕੋ ਜਿਹੀਆਂ ਲੱਗਦੀਆਂ ਨੇ ਪਰ ਅੰਦਰੂਨੀ ਤੌਰ 'ਤੇ ਇੱਕ ਹੈ ਨਹੀਂ। ਉਹਨਾਂ ਕਿਹਾ ਅੰਦਰੂਨੀ ਹੈ ਅਤੇ ਮਿੱਟੀ ਹੋਈ? ਕਹਿੰਦਾ ਨਹੀਂ। ਜਦੋਂ ਬਹਿਸ ਚੱਲ ਰਹੀ ਸੀ ਉਦੋਂ ਮਹਾਨ ਪੰਡਿਤ ਕਾਲੀਦਾਸ ਜੀ ਉੱਥੇ ਆਏ। ਉਹਨਾਂ ਨੇ ਪੁੱਛਿਆ ਵੀ ਇਹ ਮਾਜਰਾ ਕੀ, ਕਿਉਂ ਬਹਿਸ ਹੋ ਰਹੀ ਹੈ? ਕਹਿਣ ਲੱਗੇ ਇਹ ਇਨਸਾਨ 3 ਮੂਰਤੀਆਂ ਬਣਾ ਕੇ ਲਿਆਇਆ, ਇਹ 3 ਦੀ ਵੱਖ ਵੱਖ ਕੀਮਤ ਮੰਗਣੀ ਚਾ ਮੰਗਦਾ ਹੈ ਕਿ ਵੱਖ ਵੱਖ ਨੇ ਅੰਦਰੋਂ ਪਰ ਸ਼ਕਲ ਕਰਕੇ ਬਾਹਰੋਂ ਇੱਕ ਜੈਸੀਆਂ ਨੇ। ਕਾਲੀਦਾਸ ਨੇ ਦੇਖਿਆ, ਉਹਨੇ ਕਿਹਾ ਇਹਦੇ ਨਾਲ ਬਹਿਸ ਨਾ ਕਰੋ, ਤੁਸੀਂ ਇੱਕ ਮਾਂਜੇ ਦਾ ਤੀਲਾ ਲਿਆਓ, ਮੈਂ ਹੁਣੇ ਦੱਸ ਦਿੰਦਾ ਵੀ ਵੱਖ ਕਿਵੇਂ ਨੇ, ਇਹਨਾਂ ਮੂਰਤੀਆਂ ਵਿੱਚ ਅੰਤਰ ਕੀ ਹੈ। ਮਾਂਜੇ ਦਾ ਤੀਲਾ ਲਿਆਂਦਾ, ਲੋਕਾਂ ਦੇ ਮਨ 'ਚ ਇਹ ਸੀ, ਦਰਬਾਰੀਆਂ ਦੇ ਵੀ, ਇਹ 4 ਚਪੇਰਾ ਮਾਪੇਗਾ, ਇਹ ਕੱਦ ਦੇਖੇਗਾ, ਇਹ ਲੰਬਾਈ ਚੌੜਾਈ ਦੇਖੇਗਾ। ਉਹਨੇ ਬਿਲਕੁਲ ਮਾਪਿਆ ਨਹੀਂ, ਮੂਰਤੀ ਲਈ। ਪਹਿਲੀ ਮੂਰਤੀ ਦੇ ਕੰਨ ਵਿੱਚ ਉਹਨੇ ਤੀਲਾ ਪਾਇਆ, ਉਹ ਤੀਲਾ ਕੰਨ ਵਿੱਚ ਪਿਆ ਅਤੇ ਅੰਦਰੋਂ ਬਣੀ ਇਸ ਢੰਗ ਦੀ ਸੀ, ਉਹ ਤੀਲਾ ਦੂਜੇ ਕੰਨ 'ਚੋਂ ਬਾਹਰ ਨਿਕਲ ਗਿਆ। ਇੱਕ ਕੰਨ 'ਚ ਪਾਇਆ, ਬਣਤਰ ਅੰਦਰੋਂ ਪਾਈਪ ਇਹੋ ਜਿਹੀ ਫਿੱਟ ਕੀਤੀ, ਸੁਰਾਖ ਇਸ ਢੰਗ ਨਾਲ ਬਣਾਇਆ, ਇੱਕ ਕੰਨ 'ਚੋਂ ਪਾਇਆ, ਦੂਜੇ 'ਚੋਂ ਬਾਹਰ ਨਿਕਲ ਗਿਆ। ਕਾਲੀਦਾਸ ਹੱਸ ਕੇ ਕਹਿੰਦਾ ਕਿ ਇਸ ਮੂਰਤੀ ਨੂੰ ਬਾਹਰ ਰੱਖੋ। ਦੂਸਰੀ ਮੂਰਤੀ ਵਿੱਚ ਉਹਦੇ ਕੰਨ ਵਿੱਚ ਤੀਲਾ ਪਾਇਆ ਅਤੇ ਦੂਸਰੇ ਕੰਨ ਕੋਲ ਹੱਥ ਕੀਤਾ, ਸ਼ਾਇਦ ਤੀਲਾ ਬਾਹਰ ਨਿਕਲੇ, ਪਰ ਉਹਦੀ ਬਣਤਰ ਐਸੀ ਸੀ, ਉਹ ਤੀਲਾ ਅਸਲ ਵਿੱਚ ਜਦੋਂ ਕੰਨ 'ਚ ਪਾਏ ਉਹ ਮੂੰਹ ਦੇ ਰਾਹੀਂ ਬਾਹਰ ਨਿਕਲਾ ਹੋਵੇ। ਖੱਬੇ ਸੱਜੇ ਕੰਨ 'ਚ ਜਦੋਂ ਤੀਲਾ ਪਾਏ ਉਹ ਮੂੰਹ ਤੋਂ ਬਾਹਰ ਨਿਕਲੇ। ਉਹਨੇ ਕਿਹਾ ਇਹਨੂੰ ਥੋੜ੍ਹਾ ਜਿਹਾ ਦੂਰੀ 'ਤੇ ਰੱਖ ਦਿਓ। ਤੀਸਰੀ ਮੂਰਤੀ ਦੇ ਕੰਨ 'ਚ ਤੀਲਾ ਪਾਇਆ, ਉਹ ਪੂਰੇ ਦਾ ਪੂਰਾ ਤੀਲਾ ਅੰਦਰ ਸਮਾ ਗਿਆ, ਨਾ ਤਾਂ ਮੂੰਹ ਤੋਂ ਬਾਹਰ ਆਇਆ ਅਤੇ ਨਾ ਕੰਨ ਤੋਂ ਬਾਹਰ ਆਇਆ। ਉਹਨੇ ਦੁਬਾਰਾ ਦੂਸਰਾ ਤੀਲਾ ਪਾਇਆ, ਉਹ ਵੀ ਅੰਦਰ ਸਮਾ ਗਿਆ। ਅਤੇ ਕਾਲੀਦਾਸ ਨੇ ਉੱਥੇ ਖੱਸ ਕੇ ਕਿਹਾ, ਕਹਿਣ ਲੱਗਾ ਰਾਜਨ, ਅਸਲ ਵਿੱਚ ਇਹ ਮੂਰਤੀਕਾਰ ਵਿਦਵਾਨ ਸਿਆਣਾ ਬੰਦਾ ਲੱਗਦਾ, ਇਹਨਾਂ 3 ਮੂਰਤੀਆਂ ਦੇ ਵਿੱਚੋਂ ਜਿਸ ਦੇ ਇੱਕ ਕੰਨ 'ਚ ਤੀਲਾ ਪਾਇਆ ਦੂਜੇ 'ਚ ਬਾਹਰ ਨਿਕਲਿਆ, ਉਹਦੀ ਧੇਲਾ ਕੀਮਤ ਨਹੀਂ। ਕਹਿਣ ਲੱਗਾ ਹੱਦ ਹੋ ਗਈ, ਧੇਲਾ ਕੀਮਤ ਨਹੀਂ, ਮਟੀਰੀਅਲ। ਕਹਿੰਦਾ ਮਟੀਰੀਅਲ ਜੀ ਸਦਕੇ ਚੰਗਾ ਲੱਗਾ ਹੈ, ਪਰ ਇਹਦੀ ਕੋਈ ਕੀਮਤ ਨਹੀਂ, ਬਾਹਰ ਕੱਢ ਇਹਨੂੰ। ਉਹਨੇ ਕਿਹਾ ਦੂਜਾ? ਕਹਿਣ ਲੱਗੇ ਦੂਜੀ ਦੀ ਕੁਛ ਕੀਮਤ ਪਏਗੀ ਜਿਹਦੇ ਇੱਕ ਕੰਨ 'ਚ ਤੀਲਾ ਪਾਇਆ ਅਤੇ ਮੂੰਹ ਥਾਣੀ ਬਾਹਰ ਆਇਆ। ਉਹਨੇ ਕਿਹਾ ਤੀਸਰਾ? ਕਹਿੰਦਾ ਤੀਸਰੇ ਦੀ ਕੋਈ ਕੀਮਤ ਨਹੀਂ, ਇਹਦੇ ਪੈਸੇ ਤੂੰ ਦੇ ਹੀ ਨਹੀਂ ਸਕਦਾ। ਉਹਨੇ ਕਿਹਾ ਵੀ ਸਾਨੂੰ ਸਮਝਾ ਤਾਂ ਸਹੀ। ਮੂਰਤੀਕਾਰ ਹੱਸ ਪਿਆ ਅਤੇ ਕਾਲੀਦਾਸ ਨੇ ਇੱਕ ਗੱਲ ਕਹੀ, ਕਹਿਣ ਲੱਗਾ ਇਸ ਮੂਰਤੀਕਾਰ ਨੂੰ ਹੀ ਪੁੱਛ ਲਈਏ ਵੀ ਇਹਦੇ ਅਰਥ ਕੀ ਨੇ। ਉਸ ਮੂਰਤੀਕਾਰ ਨੇ ਕਿਹਾ, ਅਸਲ ਵਿੱਚ ਇਹ ਮੂਰਤਾਂ ਕਿਸੇ ਦੇਵਤੇ ਦੀਆਂ ਨਹੀਂ, ਕਿਸੇ ਦੇਵੀ ਦੀਆਂ ਨਹੀਂ, ਇਹ ਮੂਰਤਾਂ ਤਾਂ ਮੈਂ ਦੁਨੀਆ ਦੀ ਸਰੋਤ ਦੀਆਂ ਬਣਾਈਆਂ ਨੇ। ਵੀ ਸਰੋਤਾਂ ਕੀ ਹੋ ਜਾ ਹੈ? ਕਹਿੰਦਾ ਪਹਿਲੀ ਮੂਰਤੀ ਜਿਹਦੇ ਇੱਕ ਕੰਨ ਵਿੱਚ ਤੀਲਾ ਪਾਇਆ ਦੂਜੇ 'ਚੋਂ ਬਾਹਰ ਨਿਕਲਿਆ, ਇਹ ਉਹ ਸਰੋਤਾ ਹੈ ਜੋ ਰੋਜ਼ ਸੁਣਦਾ। ਕਹਿੰਦਾ ਇੱਕ ਕੰਨ ਵਿੱਚ ਗੱਲ ਪੈਂਦੀ ਹੈ, ਦੂਜੇ ਤੋਂ ਬਾਹਰ ਨਿਕਲਦੀ ਹੈ। ਜੇ ਉਹ ਸੁਣਦਾ, ਇੱਕ ਅੱਧੇ ਮਿੰਟ ਬਾਅਦ ਉਹਨੂੰ ਪੁੱਛ ਲਵੋ ਕਿ ਜੋ ਕੁਛ ਸੁਣਿਆ ਉਹ ਕਹੇਗਾ ਸੁਣਿਆ ਤਾਂ ਜ਼ਰੂਰ ਪਰ ਪਤਾ ਨਹੀਂ ਉਹ ਲੱਗਾ ਮੈਨੂੰ ਕਿ ਬੋਲਦੇ ਕੀ ਪਏ ਸਨ। ਅਸਲੀਅਤ ਬੇਧਿਆਨਾ ਸੁਣਿਆ ਨਾ, ਸ਼ਬਦ ਵੱਲ ਧਿਆਨ ਦਿਆ ਜੇ। ਦੇਖੋ ਬੰਦਾ ਸੁੱਤਾ ਸਾਰਾ ਦਿਨ ਤੁਰਿਆ ਫਿਰਦਾ, ਮੈਂ ਬੇਨਤੀ ਕਰਾਂ ਮਹਿਸੂਸ ਨਾ ਕਰਿਓ, ਸੁੱਤੇ ਹੀ ਜੇ ਬੰਦਾ ਕਰੋੜਾਂ ਵਿੱਚੋਂ ਇੱਕ ਅੱਧਾ ਕੋਈ ਜਾਗਦਾ, ਕਦੀ ਕਦੀ ਸਦੀਆਂ ਬਾਅਦ ਬਾਕੀ ਸਭ ਸੁੱਤਿਆਂ ਦੇ ਕਾਫਲੇ ਨੇ, ਸੁੱਤੇ ਹੀ ਬੜਾਈ ਜਾਂਦੇ ਨੇ, ਸੁੱਤੇ ਹੀ ਖਾਈ ਜਾਂਦੇ ਨੇ, ਨਾਰ ਧੁਆਏ ਲੰਘ ਕੇ ਬੰਦਾ। ਅਤੇ ਜੇ ਪੁੱਛ ਲੈ ਵੀ ਤੂੰ ਲੰਘ ਕੇ ਆਇਆ ਉੱਥੋਂ, ਤੁਰ ਕੇ ਪੈਦਲ ਨਾਰ ਆਈ ਸੀ, ਉਹ ਕਹਿੰਦਾ ਲੰਘ ਕੇ ਤਾਂ ਜ਼ਰੂਰ ਆਇਆ ਪਰ ਮੈਂ ਧਿਆਨ ਕੋਈ ਨਹੀਂ ਦਿੱਤਾ, ਆਈ ਕਿ ਨਹੀਂ ਆਈ। ਇਹਦਾ ਮਤਲਬ ਲੰਘਿਆ ਜ਼ਰੂਰ ਹੈ ਪਰ ਧਿਆਨ ਨਹੀਂ। ਸੱਚ ਇਵੇਂ ਬਾਣੀ ਦੇ ਪੁਲ ਤੋਂ ਲੰਘਦਾ ਪਿਆ ਪਰ ਪਤਾ ਕੋਈ ਨਹੀਂ ਇਸ ਨੂੰ। ਹੁਣ ਇੱਕ ਕੰਨ 'ਚ ਪਾਇਆ ਤੀਲਾ ਦੂਜੇ 'ਚੋਂ ਬਾਹਰ ਨਿਕਲਿਆ, ਇਹਦਾ ਮਤਲਬ ਸੁਣਿਆ ਅਤੇ ਕੱਢ ਦਿੱਤਾ। ਇਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਨੇ ਇੱਕ ਬਚਨ ਕਿਹਾ, ਮੈਂ ਸਿਰਫ ਉਹ ਕਹਾਣੀ ਤਾਂ ਲਈ ਵੀ ਸਮਝ ਪਿੰਡ ਛੇਤੀ ਪੈ ਜਾਂਦੀ ਹੈ। ਕਬੀਰ ਸਾਹਿਬ ਨੇ ਕਿਹਾ, ਕਹਿਣ ਲੱਗੇ ਵਾਂਸ ਦੀ ਪੋਰੀ ਵਿੱਚ ਫੂਕ ਮਾਰੋ, ਉਹਦੇ 'ਚ ਕਿਹੜੀ ਹਵਾ ਟਿਕਣੀ ਹੈ। ਅਤੇ ਜਿਸ ਬੰਦੇ ਦੇ ਇੱਕ ਕੰਨ 'ਚ ਸ਼ਬਦ ਪਏ ਦੂਜੇ 'ਚੋਂ ਬਾਹਰ ਨਿਕਲ ਜਾ, ਉੱਥੇ ਗੁਰੂ ਵਿਚਾਰਾ ਕੀ ਕਰੇਗਾ। ਕਬੀਰ, ਸਾਚਾ ਸਤਿਗੁਰ ਕਿਆ ਕਰੇ, ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲਾ ਗਈ, ਜੋ ਬਾਂਸ ਵਜਾਈਏ ਫੂਕ। ਦੂਸਰੀ ਮੂਰਤੀ ਬਾਰੇ ਉਹਨੇ ਕਿਹਾ, ਕਹਿਣ ਲੱਗਾ ਇਹ ਜਿਹੜੇ ਕੰਨ 'ਚ ਪਾਈ ਅਤੇ ਮੂੰਹ 'ਚੋਂ ਬਾਹਰ ਨਿਕਲਿਆ ਤੀਲਾ, ਇਹਦੇ 4 ਪੈਸੇ ਕੀਮਤ ਪਾ ਦੇ। ਕਹਿੰਦਾ ਕਿਉਂ? ਉਹ ਕਹਿੰਦਾ ਇਹ ਉਹ ਸਰੋਤਾ ਜਿਹੜਾ ਕੰਨ ਰਸੀਆ ਸੁਣਦਾ ਜ਼ਰੂਰ ਹੈ, ਸੁਣਦਾ ਕਿਸੇ ਤੋਂ ਵੀ ਅਤੇ ਪ੍ਰਭਾਵ ਲੋਕਾਂ 'ਤੇ ਜਾ ਕੇ ਪਾਉਂਦਾ, ਜੋ ਕੁਛ ਸੁਣਦਾ ਮੂੰਹ ਤੋਂ ਸ਼ਾਮ ਕੋਈ ਸਭ ਕੁਝ ਬਾਹਰ ਕੱਢ ਕੇ ਆ ਜਾਂਦਾ, ਵਾਹ 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 ਲੈ ਕੇ ਆ ਜਾਂਦਾ। ਇਹਦੇ ਵਰਗਾ ਵਿਦਵਾਨ ਹੀ ਕੋਈ ਨਹੀਂ, ਆਪਣਾ ਕੋਈ ਨਹੀਂ, ਇਹਨੇ ਸੁਣਿਆ ਅੰਦਰ ਨਹੀਂ ਟਿਕਾਇਆ। ਸੱਚ ਇਹ ਜੇ ਕਦੀ ਤੁਸੀਂ ਦੇਖੋਗੇ, ਜਦੋਂ ਬੰਦਾ ਬੋਲਦਾ ਉਹਦੇ ਅੰਦਰ ਇੱਕ ਹੰਗਤਾ ਦਾ ਬੀਜ ਪੁੰਗਰਦਾ ਕਿ ਜਿੰਨੇ ਲੋਕ ਸੁਣਦੇ ਪਏ ਨੇ ਮੇਰੇ ਬਾਰੇ ਬਾਅਦ ਵਿੱਚ ਕੀ ਸੋਚਣਗੇ। ਬੋਲਿਆ ਜੋ ਕੰਨ 'ਚ ਪਿਆ ਉਹ ਮੂੰਹ ਤੋਂ ਬਾਹਰ ਨਿਕਲ ਗਿਆ। ਅਤੇ ਤੀਜਰਾ ਜਿਹੜੀ ਮੂਰਤੀ ਸੀ, ਕਹਿਣ ਲੱਗਾ ਇਹ ਬ੍ਰਹਮ ਗਿਆਨੀ ਸਰੋਤਾ ਹੈ, ਰੱਬ ਦੀ ਭਾਵਨਾ ਵਾਲਾ ਸਰੋਤਾ ਹੈ। ਕਹਿੰਦਾ ਜੋ ਕੁਝ ਕੰਨ ਵਿੱਚ ਪਾਇਆ ਉਹ ਨਾ ਦੂਜੇ ਕੰਨ 'ਚੋਂ ਬਾਹਰ ਆਇਆ, ਨਾ ਮੂੰਹ 'ਚੋਂ ਬਾਹਰ ਆਇਆ, ਸੱਚ ਇਵੇਂ ਜੋ ਕੁਝ ਪਾਇਆ ਉਹ ਅੰਦਰ ਹੀ ਸਮਾ ਗਿਆ। ਗੁਰਮੁਖੋ, ਮੇਰੀ ਇੱਕ ਬੇਨਤੀ, ਜੇ ਸਮਝ ਨਹੀਂ ਵੀ ਪੈਂਦੀ ਮੇਰੀ ਗੱਲ ਸੁਣਿਓ, ਭਾਵਨਾ ਨਾਲ ਸੁਣ ਕੇ ਅਰਦਾਸ ਕਰੋ, ਮਾਲਕ ਜੋ ਕੀਰਤਨ ਸੁਣ ਰਹੇ ਹਾਂ ਇਹਦੇ ਅੱਖਰਾਂ ਦੇ ਅਰਥ ਦਾ ਪਤਾ ਨਹੀਂ, ਪਰ ਅਨਭਵੀ ਗਿਆਨ ਜਿਹੜਾ ਇਹਦੇ ਅੰਦਰ ਵਰਤ ਰਿਹਾ, ਤੂੰ ਕਿਰਪਾ ਕਰੇ ਸਾਡੇ ਅੰਦਰ ਟਿਕ ਜਾਏ। ਦੇਖੋ ਫਿਰ ਬੇਨਤੀ ਸਮਝੋ ਸੂਖਸ਼ਮ, ਇਹ ਅੰਦਰ ਟਿਕ ਜਾਏ। ਕਹਿੰਦਾ ਇਸ ਮੂਰਤ ਦੀ ਕੋਈ ਕੀਮਤ ਨਹੀਂ, ਇਹ ਬੇਸ਼ਕੀਮਤੀ ਹੈ। ਗੁਰਮੁਖੋ, ਇਹ ਕੰਨਾਂ ਨਾਲ ਤਾਂ ਸੁਣਨਾ ਕਿ ਕਿਸੇ ਦਿਨ ਜ਼ਬਾਨ ਬੰਦ ਕਰਕੇ ਅਤੇ ਬਿਨਾਂ ਬੋਲਾਂ ਤੋਂ ਅੰਦਰ ਸੁਣਦੀ ਜਾਚ ਆ ਜਾਏ। ਬੇਨਤੀ ਸੁਣਿਓ, ਕੰਨਾਂ ਨਾਲ ਤਾਂ ਸੁਣਨਾ, ਇਸ ਕੰਨਾਂ ਦੀ ਸਰੋਤ ਤੋਂ ਮੁਕਤ ਹੋ ਜਾਈਏ, ਅੰਦਰੋਂ ਸੁਣੇ ਅਤੇ ਜ਼ਬਾਨ ਨਾਲ ਤਾਂ ਬੋਲਣਾ, ਇੰਨਾ ਕੁ ਬੋਲੀਏ ਜ਼ਬਾਨ ਬੰਦ ਹੋ ਜਾਏ ਅਤੇ ਜਾਪ ਅੰਦਰ ਚੱਲਣ ਲੱਗ ਪਏ। ਸਤਿਗੁਰੂ ਨੇ ਇਸ ਸੰਬੰਧੀ ਬਾਣੀ ਵਿੱਚ ਬੇਅੰਤ ਪ੍ਰਮਾਣ ਦਿੱਤੇ ਨੇ, ਜਿਵੇਂ ਭਾਈ ਸਾਹਿਬ ਹੁਣੇ ਪੜ੍ਹ ਕੇ ਗਏ ਅਤੇ ਤੁਸੀਂ ਬਸੰਤ ਕੀ ਵਾਰ ਦੀਆਂ ਪੌੜੀਆਂ ਸੁਣੀਆਂ ਭਾਈ ਸਰਬਜੀਤ ਸਿੰਘ ਜੀ ਤੋਂ। ਉਹਦੇ 'ਚ ਇੱਕ ਬਚਨ ਸੀ, ਕਿੱਥੋਂ ਉਪਜੈ ਕਹਿ ਰਹਿ ਕਹਿ ਮਾਹੇ ਸਮਾਵੈ, ਜੀ ਜੰਤ ਸਭ ਖਸਮ ਕੇ ਕੌਣ ਕੀਮਤ ਪਾਵੈ। ਅਗਲੀ ਤੋਕੀ ਸੀ, ਕਹਿਣ ਧਿਆਇਨ ਸੁਣਨ ਨਿਤ ਸੇ ਭਗਤ ਸੁਹਾਵੈ। ਤਿੰਨ ਗੱਲਾਂ ਨੇ, ਪਹਿਲਾਂ ਕਹਿਣ, ਫਿਰ ਉਹਨੂੰ ਧਿਆਨ, ਅਤੇ ਧਿਆਨ ਵਿੱਚ ਬੈਠਿਆਂ ਬੈਠਿਆਂ ਇੰਨੇ ਕੁ ਧਿਆਨ ਵਿੱਚ ਮਗਨ ਹੋ ਜਾਣ ਕਿ ਸੁਣਨ ਨਿਤ ਜੋ ਕੋਈ ਜ਼ਬਾਨ ਤੋਂ ਕਹਿੰਦੇ ਸਨ ਉਹ ਅੰਦਰੋਂ ਸੁਣਾਈ ਦੇਣ ਲੱਗ ਪਵੇ। ਦੇਖੋ ਪਹਿਲਾਂ ਕਹਿਣਾ ਹੈ, ਮੈਂ ਸ਼ਬਦ ਸ਼ੁਰੂਆਤ ਕੀਤੀ, ਮਾਂ ਨੇ ਕਿਹਾ, ਬੱਚੇ ਨੇ ਸੁਣਿਆ, ਪਹਿਲਾਂ ਆਪਣੀ ਜ਼ਬਾਨ ਤੋਂ ਉਹਨੂੰ ਬੋਲ, ਵਾਹਿਗੁਰੂ ਨੂੰ ਕਹਿ, ਉਹਨੂੰ ਧਿਆ, ਫਿਰ ਉਹਨੂੰ ਸੁਣ। ਅਤੇ ਜਦੋਂ ਸੁਣਨ ਲੱਗ ਪਏ, ਕਹਿਣ ਧਿਆਇਨ ਸੁਣਨ ਨਿਤ ਸੇ ਭਗਤ ਸੁਹਾਵੈ। ਮਾਘ ਦਾ ਮਹੀਨਾ ਲੰਘ ਰਿਹਾ, ਇਹਦੀ ਦੂਜੀ ਤੁੱਕ ਦੀ ਪੜ੍ਹੋ, ਮਾਘ ਮੱਜਣ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਅਤੇ ਅਗਲੀ ਤੋਕੀ ਹੈ, ਖਰਕਾ ਨਾਮ ਧਿਆਏ, ਅੱਗੇ ਹੈ ਸੁਣ, ਪਹਿਲਾਂ ਧਿਆਏ ਕਹਿ, ਅਤੇ ਬਸੰਤ ਕੀ ਵਾਰ ਵਿੱਚ ਕਹਿ ਕਹਿਣ ਧਿਆਇਨ ਸੁਣਨ ਨਿਤ, ਇੱਥੇ ਸ਼ਬਦ ਵਰਤਿਆ ਹਰਕਾ ਨਾਮ ਧਿਆਏ ਸੁਣ, ਉਹਨੂੰ ਧਿਆ ਅਤੇ ਫਿਰ ਉਹਨੂੰ ਆਪਣੇ ਅੰਦਰੋਂ ਸੁਣ। ਕਹਿਣ ਧਿਆਨ ਸੁਣ ਨਿਤ ਸੇ ਭਗਤ ਸੁਹਾਵੈ ਹਰ ਕਾ ਨਾਮ ਧਿਆਏ ਸੁਣ ਸਾਹਿਬ ਕਹਿੰਦੇ ਨੇ ਫਿਰ ਇੱਕ ਕੰਮ ਕਰ ਸਭਨਾ ਨੂੰ ਕਰ ਦਾਨ ਜੇ ਤੇਰੇ ਅੰਦਰ ਸੁਣਾਈ ਦਿੰਦਾ ਪਰ ਮੈਂ ਇੱਥੇ ਬੇਨਤੀ ਕਰਾਂ ਨਾਮ ਨਹੀਂ ਜੇ ਅੰਦਰ ਸੁਣਾਈ ਦਿੰਦਾ ਅੰਦਰ ਤਾਂ ਰੌਲਾ ਹੀ ਇੰਨਾ ਕੁ ਪਿਆ ਨਾਮ ਕਿੱਥੇ ਸੁਣਾਈ ਦੇਣਾ ਹੈ ਜੋ ਬਾਹਰ ਰੌਲਾ ਉਹ ਅੰਦਰ ਰੌਲਾ ਹੈ ਜਿਵੇਂ ਬਾਹਰ ਢੋਲ ਵੱਜਣ ਅਤੇ ਕੁਝ ਨਹੀਂ ਸੁਣਾਈ ਦਿੰਦਾ ਅਤੇ ਜਿਹੜੇ ਅੰਦਰ ਵਾਸ਼ਨਾਵਾਂ ਦੇ ਢੋਲ ਵੱਜਦੇ ਪਏ ਨੇ ਅੰਦਰੋਂ ਨਾਮ ਕਿੱਥੇ ਸੁਣਾਈ ਦੇਣਾ ਮੇਰੀ ਇੱਕ ਬੇਨਤੀ ਹੈ ਕਿ ਸੁਣੀਏ ਜਦੋਂ ਆਪਾਂ ਕੰਨਾਂ ਨਾਲ ਸੁਣਾਂਗੇ ਅਤੇ ਸੁਣਦਿਆਂ ਸੁਣਦਿਆਂ ਸੱਚ ਇਹ ਵੇ ਕਿ ਅੰਦਰੋਂ ਸਰੋਤੇਬੰਦ ਦੀ ਜਾਂਚ ਆ ਜਾਏਗੀ ਉਂਝ ਵੈਸੇ ਜੋ ਸਾਡਾ ਸਿਸਟਮ ਅੱਜ ਕੱਲ੍ਹ ਬਣ ਗਿਆ ਕੀਰਤਨ ਦਰਬਾਰਾਂ ਦਾ ਉਹ ਤਾਂ ਸੱਚ ਇਹ ਵੇ ਵੀ ਸੁਣਿਆ ਜਾ ਰਿਹਾ ਅਸੀਂ ਕਹੀ ਜਾ ਰਹੇ ਹਾਂ ਸੁਣਨ ਵਾਲੇ ਸੁਣੀ ਜਾ ਰਹੇ ਨੇ ਬਾਅਦ ਵਿੱਚ ਜਿਵੇਂ ਸਰਜਰੀ ਡਾਕਟਰ ਕਰਦਾ ਹਰ ਭਾਈ ਦੇ ਸ਼ਬਦਾਂ ਦੀ ਕੀਰਤਨੀਏ ਦੀ ਢਾਡੀ ਸਿੰਘ ਦੇ ਸ਼ਬਦਾਂ ਦੀ ਲੋਕ ਸਰਜਰੀ ਕਰਦੇ ਨੇ ਐਕਸਰੇ ਨਾਲ ਕਿਸ ਕੀ ਕਿਹਾ ਅਤੇ ਕਿਸ ਕੀ ਕਿਹਾ ਬਾਬੇ ਨਾਨਕ ਸਤਿਗੁਰੂ ਨੇ ਗੁਰੂ ਨਾਨਕ ਪ੍ਰਕਾਸ਼ ਵਿੱਚ ਮੈਂ ਕਹਿ ਕੇ ਸਮਾਪਤੀ ਕਰਨਾ ਇੱਕ ਬਚਨ ਕਿਹਾ ਸੀ ਕਾਕ ਪਸੁੰਡ ਦੇ ਪ੍ਰਸੰਗ ਵਿੱਚ ਕਿਹਾ ਸੀ ਕਿ ਸਰੋਤਾ ਜਗ ਮੈਂ ਪੰਚ ਪ੍ਰਕਾਰਾ ਸੋ ਹਾਂ ਤੁਮ ਸੋ ਕਰੂੰ ਉਚਾਰਾ ਰਾਗ ਰਾਗ ਨਹੀਂ ਸਮਝੈ ਏਕਾ ਕਈ ਤਾਂ ਹੁੰਦੇ ਨੇ ਇਸ ਕਰਕੇ ਕਿ ਚਲੋ ਅੱਜ ਰਾਗੀ ਬੜਾ ਸਿੰਘ ਸੋਹਣਾ ਹੈ ਉਹ ਕਲਾਸੀਕਲ ਕਰਦਾ ਰਾਗ ਆਉਂਦਾ ਸੱਚ ਇਵੇਂ ਉਹ ਕਲਾਸੀਕਲ ਕੀਰਤਨ ਸੁਣਨਾ ਹੈ ਕਲਾਸੀਕਲ ਕੀਰਤਨ ਸ਼ਬਦ ਮੈਂ ਨਾ ਹੀ ਵਰਤਾਂ ਖਿਮਾ ਕਰਿਓ ਕਿ ਸੁਰਾਂ ਕਿਹੜੀਆਂ ਲਾਉਂਦਾ ਕਿਸ ਸੁਰ 'ਚੋਂ ਕੀਰਤਨ ਕਰਦਾ ਰਾਗ ਰਾਗ ਨਹੀਂ ਸਮਝੈ ਏਕਾ ਦੂਜਾ ਸੁਰ ਕੋ ਲਖੈ ਬਬੇਕਾ ਦੂਜਾ ਹੁੰਦਾ ਉਹ ਸੁਰਾਂ ਵੱਲ ਧਿਆਨ ਦਿੰਦਾ ਮਹਾਰਾਜ ਕਹਿੰਦੇ ਤੀਜੋ ਸੁਣੈ ਤਾਲਿਤ ਦਇਆ ਤੀਜਾ ਉਹ ਵੇ ਜਿਹੜਾ ਤਬਲਾ ਸੁਣਨ ਆਇਆ ਵੀ ਫਲਾਣੇ ਰਾਗੀ ਨਾਲ ਤਬਲ 'ਚ ਹੀ ਬੜੇ ਕਮਾਲ ਦਾ ਹੈ ਚਲੋ ਤਬਲਾ ਸੁਣ ਕੇ ਆਈਏ ਇਹੀ ਜੇ ਗੁਰੂ ਸਾਹਿਬ ਨੇ ਕਿਹਾ ਤੀਜਾ ਤਾਲ ਸੁਣਦਾ ਚਤੁਰਤ ਬਾਦਤ ਕੋਰਸ ਲਿਆ ਚੌਥਾ ਸਰੋਤਾ ਹੋਵੇ ਜਿਹਨੂੰ ਰਾਗ ਦਾ ਪਤਾ ਨਹੀਂ ਸੁਰਾਂ ਦਾ ਪਤਾ ਨਹੀਂ ਤਾਲ ਦਾ ਪਤਾ ਨਹੀਂ ਉਹ ਕਹਿੰਦਾ ਬਾਕੀ ਕੋਈ ਪਤਾ ਨਹੀਂ ਪਰ ਜਦੋਂ ਬਾਬੇ ਚਿਮਟਾ ਉਤਾਂ ਕਰਦੇ ਸਨ ਸਵਾਦ ਬੜਾ ਹੁੰਦਾ ਸੀ ਸੱਚੀ ਗੱਲ ਇਹ ਉਹ ਸਿਰਫ ਇਹ ਸੁਣਨ ਆ ਰਿਹਾ ਵੀ ਵਾਜਾ ਬੜਾ ਸੋਹਣਾ ਵੱਜਦਾ ਸੀ ਢੋਲਕੀ ਵਾਲੀ ਕਮਾਲ ਹੋ ਗਈ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇੱਕ ਪੰਜਵਾਂ ਵਿੱਚ ਬੈਠਾ ਹੈ ਉਹ ਕਹਿੰਦਾ ਸਾਜ਼ ਤਾਂ ਇੱਕ ਵਸੀਲਾ ਨੇ ਸਾਜ਼ ਤਾਂ ਇੱਕ ਕੈਰੀਅਰ ਨੇ ਸਾਜ਼ ਅਤੇ ਰਾਗ ਇੱਕ ਭਾਂਡਾ ਨੇ ਇਕੱਲਾ ਭਾਂਡਾ ਨਾ ਦੇਖੀ ਜਾ ਭਾਂਡੇ ਵਿੱਚ ਜੋ ਪਾਇਆ ਉਹਨੂੰ ਛਕਣ ਦਾ ਯਤਨ ਕਰ ਰਾਗ ਤਾਂ ਭਾਂਡਾ ਹੈ ਸਾਜ਼ ਅਦਾਇਗੀ ਵਾਸਤੇ ਨੇ ਪਰ ਬਾਬਾ ਜੀ ਨੇ ਕਿਹਾ ਕਹਿਣ ਲੱਗੇ ਸਰੋਤਾ ਜਗ ਮੈਂ ਪੰਚ ਪ੍ਰਕਾਰਾ ਸੋ ਖੋਂ ਤੁਮ ਸੋ ਕਰੂੰ ਉਚਾਰਾ ਰਾਗ ਰਾਗਨੀ ਸਮਝੈ ਏਕਾ ਦੂਜਾ ਸੁਰ ਕੋ ਲਖੈ ਬਬੇਕਾ ਤੀਜੋ ਸੁਣੈ ਤਾਲ ਹਿਤ ਦਇਆ ਚਤੁਰਤ ਬਾਦਤ ਕੋਰਸ ਲਿਆ ਕਹਿਣ ਲੱਗੇ ਪੰਚਮ ਸ਼ਬਦ ਅਰਥ ਕੋ ਚੀਨਾ ਸੋ ਸਰੋਤਾ ਸਵਨ ਮੈਂ ਪ੍ਰਵੀਨਾ ਉਹਦੀ ਸਰੋਤ ਸਭ ਤੋਂ ਚੰਗੀ ਜਿਹੜਾ ਸ਼ਬਦ ਵੀ ਜੁੜਦਾ ਹੈ ਆਪਣੇ ਸੁਭਾਅ ਤੋਂ ਮੈਂ ਦੇਖ ਰਿਹਾ ਵਾਂ ਬੀਬੀਆਂ ਭੈਣਾਂ ਵੀ ਇੱਥੋਂ ਦੇ ਸਿੰਘ ਵੀ ਹਰ ਵਕਤਾ ਜਿਹੜਾ ਇੱਥੇ ਆਉਂਦਾ ਇਹਨੂੰ ਇਹ ਨਾ ਸਮਝਿਓ ਵੀ ਫੂਕ ਛਕਾਣੀ ਜਾਂ ਖੁਸ਼ਾਮਦ ਇੱਥੋਂ ਦੇ ਸਰੋਤੇ ਦੀ ਬਹੁਤ ਤਾਰੀਫ ਕਰਦਾ ਆਮ ਤੌਰ 'ਤੇ ਭਾਈ ਸਾਹਿਬ ਨੂਰ ਸਾਹਿਬ ਵੀ ਆਏ ਆ ਸਾਡੇ ਸ਼ਹਿਰਾਂ 'ਚ ਜਿਹੜਾ ਨਾ ਉਹ ਵੱਖ ਵੱਖ ਸੰਗਤ ਹੈ ਪ੍ਰਕਾਸ਼ ਵਾਲੀ ਵੱਖਰੀ ਸੰਗਤ ਹੈ ਸਵੇਰੇ ਨਿਤਨੇਮ ਵਾਲੀ ਵੱਖਰੀ ਹੈ ਕੀਰਤਨ ਵਾਲੀ ਵੱਖਰੀ ਹੈ ਕਥਾ ਵਾਲੀ ਵੱਖਰੀ ਹੈ ਅਰਦਾਸ 'ਚ ਭੱਜ ਕੇ ਦੌੜਨ ਕੇ ਸ਼ਾਮਿਲ ਹੋਣ ਵਾਲੀ ਵੱਖਰੀ ਹੈ ਅਤੇ ਲੰਘਦੇ ਜਿਹੜੇ ਦੇਗ ਲੈਣ ਵਾਲੇ ਨੇ ਉਹ ਵੱਖਰੀ ਸੰਗਤ ਹੈ ਇਸ ਤਰ੍ਹਾਂ ਦੀ ਸੰਗਤ ਹੀ ਹੈ ਬਸ ਪਰ ਇੱਥੇ ਸਤਿਗੁਰੂ ਦੀ ਇੰਨਾ ਤਰਸ ਕੀਤਾ ਹੈ ਕੀਰਤਨ ਵੀ ਸੁਣੀ ਜਾ ਰਹੇ ਆ ਸ਼ਬਦ ਦੀ ਵਿਆਖਿਆ ਵੀ ਸੁਣੀ ਜਾ ਰਹੀ ਹੈ ਢਾਡੀ ਗੁਰਸਿੱਖ ਲੱਗਦੇ ਨੇ ਉਹ ਵੀ ਸੁਣੇ ਜਾ ਰਹੇ ਨੇ ਮੈਂ ਇੱਕੋ ਅਰਦਾਸ ਕਰਾਂਗਾ ਧੰਨ ਗੁਰੂ ਰਾਮਦਾਸ ਸਾਨੂੰ ਕੰਨਾਂ ਨੂੰ ਉਹ ਸੁਣ ਦੀ ਦਾਤ ਦੇ ਕਿ ਅੰਦਰ ਦੇ ਸਰੋਤੇ ਬਣ ਸਕੀਏ ਸਾਡੀ ਜ਼ਬਾਨ ਨੂੰ ਉਸ ਜਾਪ ਦੀ ਬਲ ਬਖਸ਼ ਦੇ ਕਿ ਇਹ ਬੰਦ ਹੋ ਕੇ ਅੰਦਰ ਜਾਪ ਚੱਲੇ ਇੱਕ ਕਿਰਪਾ ਕਰ ਸਾਨੂੰ ਕਹਿਣ ਦੀ ਥਾਂ ਜ਼ਿਆਦਾ ਸੁਣ ਦੀ ਦਾਤ ਦੇ ਦੋ ਸਿਰ ਪ੍ਰਮਾਣ ਹੋਰ ਨੇ ਮਹਾਰਾਜ ਕਹਿੰਦੇ ਨੇ ਜਿੰਨੀ ਦੇਰ ਤੱਕ ਦੁਨੀਆ ਵਿੱਚ ਖੈ ਕੁਝ ਸੁਣ ਬਾਅਦ ਵਿੱਚ ਕਿਹਾ ਕਈ ਇਹ ਨਹੀਂ ਕਿਹਾ ਪਹਿਲਾਂ ਕਹੀ ਦਾ ਜਬ ਲਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀਏ ਕਿਛ ਕਹੀਏ ਪਹਿਲਾਂ ਸੁਣ ਦੂਜਾ ਬਚਨ ਅਸੀਂ ਪੜ੍ਹਦੇ ਹਾਂ। ਮਹਾਰਾਜ ਜੀ ਨੇ ਕਿਹਾ ਕਿ ਸੰਤ ਮਿਲੇ ਕਿਛ ਸੁਣੀਆਂ ਕਹੀਏ, ਇਹ ਨਹੀਂ ਕਿਹਾ ਪਹਿਲਾਂ ਕਹੀਏ, ਹੁਣ ਤਾਂ ਕਹੀਏ ਜ਼ਿਆਦਾ ਹੈ ਨਾ, ਪਹਿਲਾਂ ਤੂੰ ਸੁਣ ਤਾਂ ਸਹੀ, ਉਹ ਕਹਿਣ ਕੀ ਤੈਨੂੰ ਆਇਆ, ਅਤੇ ਜਿਹੜਾ ਸੱਚੀ ਮੁੱਚੀ ਮੇਰੀ ਬੇਨਤੀ ਜੇ ਅੰਦਰ ਦਾ ਸਰੋਤਾ ਬਣ ਗਿਆ ਉਹਦੇ ਲਈ ਚਾਰ ਪੌੜੀਆਂ ਜਪਜੀ ਸਾਹਿਬ ਦੀਆਂ ਨੇ। ਮੇਰਾ ਖਿਆਲ ਉੱਥੇ ਕੋਈ ਹੋਰ ਸਾਧਨਾ ਨਹੀਂ ਦੱਸੀ, ਤੂੰ ਜਲ ਧਾਰੇ ਕਰ, ਤੂੰ ਵਰਤ ਰੱਖ, ਤੂੰ ਆਹ ਕਰ, ਉਹ ਕਹਿੰਦੇ ਨੇ ਤੂੰ ਬਹਿ ਕੇ ਸਰੋਤਾ ਬਣ ਜਾ, ਆਪਣੇ ਆਪ ਨੂੰ ਸੁਣ। ਫਿਰ ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ਼, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹ ਨਾ ਸਕੈ ਕਾਲ, ਅਤੇ ਆਹ ਚਾਰ ਵਾਰੀ ਦੋ ਤੁਕਾਂ ਕਹੀਆਂ। ਚਾਰਾਂ ਪੌੜੀਆਂ ਦੇ ਅਖੀਰ ਵਿੱਚ ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਪਹਿਲੇ ਦਿਨ ਤੁਸੀਂ ਸੁਣਿਆ, ਤੁਹਾਡਾ ਸਭ ਦਾ ਤਹਿ ਦਿਲ ਤੋਂ ਧੰਨਵਾਦ। ਭਾਵੇਂ ਕਿ ਸੰਗਤ ਕਹਿੰਦੀ ਹੈ ਵੀ ਤੁਸੀਂ ਜ਼ਰੂਰ ਕਥਾ ਕਰੋ, ਸੱਚ ਇਹ ਵੀ ਰੋਜ਼ ਮੈਨੂੰ ਸੁਣਦੇ ਹੋ ਤੁਸੀਂ, ਤਾਂ ਚਲੋ ਟੀ ਵੀ 'ਤੇ ਵੀ ਕਿਸੇ ਨਾ ਕਿਸੇ ਚੈਨਲ 'ਤੇ ਚੱਲਦਾ ਹੀ ਰਹਿੰਦਾ, ਪਰ ਬਾਹਰੋਂ ਆਏ ਸਿੰਘ ਦਿਲ ਇਹੀ ਕਰਦਾ ਗੁਰੂ ਸਾਹਿਬ ਦੀ ਹਜ਼ੂਰੀ 'ਚ ਕਹਿੰਦਾ ਹੁਣ ਸੱਚੀ ਇਹ ਵੇ ਕਥਾ ਕਰਨ ਦੀ ਥਾਂ ਮਨ ਕਹਿੰਦਾ ਕਿੰਨੀ ਕੁ ਦੇਰ ਤੱਕ ਉਹਦੀਆਂ ਗੱਲਾਂ ਕਰੇਗਾ, ਉਹਦੇ ਨਾਲ ਵੀ ਕਦੀ ਗੱਲਾਂ ਕਰ ਲੈ, ਉਹਦੀਆਂ ਗੱਲਾਂ ਨੇ ਨਾ ਉਹ, ਤਾਂ ਜੇ ਆਪ ਅਸੀਸ ਬਖਸ਼ੋ। ਭਾਈ ਨਿਰਮਲ ਸਿੰਘ ਜੀ ਨੂਰ, ਇਹਨਾਂ ਦਾ ਤਹਿ ਦਿਲੋਂ ਧੰਨਵਾਦ। ਮੇਰੀ ਬੇਨਤੀ ਹੈ ਤੁਸੀਂ ਸਾਰਿਆਂ ਇਸੇ ਤਰ੍ਹਾਂ ਟੇਕ ਕੇ ਰਹਿਣਾ, ਕਿਉਂਕਿ ਢਾਡੀ ਕਲਾ ਦੇ ਬਹੁਤ ਤੁਸੀਂ ਕਦਰਦਾਨ ਹੋ। ਕੱਲ੍ਹ ਦਾ ਜਿਹੜਾ ਦੀਵਾਨ ਹੈ ਉਹ ਸਵੇਰੇ ਅਸੀਂ 10 ਵਜੇ ਸ਼ੁਰੂ ਕਰਾਂਗੇ, ਅਤੇ ਪਿੰਡਾਂ ਦੇ ਜਿਹੜੇ ਨੇੜੇ ਦੇ ਸਿੰਘ ਨੇ ਉਹਨਾਂ ਨੂੰ ਬੇਨਤੀ, ਕਿਉਂਕਿ ਪਿੰਡ ਵਾਲੇ ਸਿੰਘ ਕਾਫੀ ਜਿੰਨੇ ਕੁਹਿਣ ਉਹ ਵਿਚਾਰੇ ਲੰਗਰ ਦੀ ਸੇਵਾ ਕਰ ਦਿੰਦੇ ਨੇ, ਬਣਾਉਣ ਦੀ ਵਰਤਾਨ ਦੀ ਇਹ ਵਿਛਾਈ ਕਰਨੀ ਹੁੰਦੀ ਹੈ। ਇੱਕ ਤਾਂ ਤੁਸੀਂ ਜਿਹੜੇ ਨੌਜਵਾਨ ਦੂਜੇ ਪਿੰਡਾਂ ਦੇ ਸਵੇਰੇ ਵਕਤ ਨਾਲ ਥੋੜ੍ਹਾ ਜਿਹਾ ਆ ਜਾਇਆ ਜੇ। ਕੱਲ੍ਹ ਦੇ ਵਿਸ਼ੇਸ਼ ਦੀਵਾਨ ਵਿੱਚ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ, ਭਾਈ ਬਲਦੇਵ ਸਿੰਘ ਜੀ ਬਡਾਲਾ, ਭਾਈ ਬਲਦੇਵ ਸਿੰਘ ਜੀ ਬੁਲੰਦਪੁਰੀ, ਭਾਈ ਮਹਿਤਾਬ ਸਿੰਘ ਜੀ ਜਲੰਧਰ, ਭਾਈ ਸਾਹਿਬ ਭਾਈ ਵਰਿਆਮ ਸਿੰਘ ਜੀ ਲੁਧਿਆਣੇ ਵਾਲੇ, ਉਹਨਾਂ ਤੋਂ ਇਲਾਵਾ ਬਾਬਾ ਹਰਨਾਮ ਸਿੰਘ ਜੀ ਦਮਦਮੀ ਟਕਸਾਲ, ਗਿਆਨੀ ਜਸਵੰਤ ਸਿੰਘ ਜੀ ਪਰਵਾਨਾ, ਅਤੇ ਇਸ ਤੋਂ ਇਲਾਵਾ ਢਾਡੀ ਕੱਲ੍ਹ ਨੂੰ ਪ੍ਰਤਪਾਲ ਸਿੰਘ ਜੀ ਬੈਂਸ, ਅਤੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ। ਅਤੇ ਕੱਲ੍ਹ ਅਸੀਂ ਵਿਸ਼ੇਸ਼ ਇੱਕ ਸਨਮਾਨ ਰੱਖਿਆ ਭਾਈ ਸਾਹਿਬ, ਪਿਛਲੇ ਸਾਲ ਕੀਤਾ ਸੀ, ਮਨ 'ਚ ਅਸੀਂ ਵੀ ਚੜ੍ਹਦੇ ਸੂਰਜ ਨੂੰ ਸਾਰੀ ਸਲਾਮਾਂ ਕਰਦੇ ਨੇ, ਪਾਰੀ ਸਾਣੇ ਦਿੰਦੇ ਨੇ। ਹੁਣ ਅਸੀਂ ਜਿੱਥੇ ਜਾਂਦੇ ਹਾਂ ਘਰ ਸਾਡੇ, ਤੁਸੀਂ ਦੇਖੋ ਮੇਰਾ ਖਿਆਲ 19 ਸੌਣ ਦੀ ਥਾਂ ਨਹੀਂ ਜਿੰਨੀਆਂ ਸ਼ੀਲਡਾਂ ਪਈਆਂ ਨੇ। ਅਤੇ ਜਿੱਦਣ ਅਸੀਂ ਚੁੱਪ ਕਰ ਗਏ ਸਾਨੂੰ ਕਿਸੇ ਪੁੱਛਣਾ ਵੀ ਨਹੀਂ, ਕਹਿਣਾ ਉਹ ਤੁਰਿਆ ਫਿਰ ਦਪਿੰਦਰਪਾਲ ਜਿਹੜਾ ਆਉਂਦਾ ਹੁੰਦਾ ਸੀ ਟੈਲੀਵਿਜ਼ਨ 'ਚ। ਇਸ ਤਰ੍ਹਾਂ ਹੀ ਜੇ ਕੌਮ ਦਾ ਇਸ ਕੌਮ ਦੀ ਹਾਲਤ ਇਹ ਵੇ, ਮੈਨੂੰ ਬਖਸ਼ ਦਿਆ ਜੇ। ਪਿਛਲੇ ਸਾਲ ਗਿਆਨੀ ਹਰਬੰਸ ਸਿੰਘ ਨੂੰ ਸਨਮਾਨਿਤ ਕੀਤਾ ਟੀਕਾਕਾਰਨ, ਤੁਸੀਂ ਬਜ਼ੁਰਗਾਂ ਦੇ ਦਰਸ਼ਨ ਕੀਤੇ। ਗਿਆਨੀ ਨਰਿੰਦਰ ਸਿੰਘ ਹੁਣੀ ਆਏ ਸਨ ਵੈਨਕੂਵਰ ਤੋਂ, ਮੈਂ ਖੁਸ਼ੀ ਦੀ ਗੱਲ ਦੱਸਣਾ, ਅਸੀਂ ਇੱਥੇ ਅਨਾਊਂਸ ਕੀਤਾ ਵੀ ਗਿਆਨੀ ਹਰਬੰਸ ਸਿੰਘ ਹੁਣ ਆਪਣੀ ਜ਼ਿੰਦਗੀ 'ਚ ਇੱਕ ਚੌਂਕੜੇ 'ਚ ਦੋ ਪਾਠ ਕੀਤੇ ਸਨ। ਗਿਆਨੀ ਨਰਿੰਦਰ ਸਿੰਘ ਇੱਥੋਂ ਗਏ, ਇੱਕ ਪਾਠ ਉਹਨਾਂ ਸਤੰਬਰ 'ਚ ਕੀਤਾ 38 ਘੰਟਿਆਂ 'ਚ, ਇਕੱਲੇ ਇੱਕ ਚੌਂਕੜੇ ਦੇ ਇੱਕ ਪਾਠ ਉਹ 33 ਘੰਟਿਆਂ 'ਚ ਕਰਕੇ ਇੱਥੇ ਹੁਣ ਕੱਲ੍ਹ ਨੂੰ ਉਹਨਾਂ ਨੇ ਆਉਣਾ ਹੈ। ਦੇਖੋ ਇੱਕ ਚਾਹ ਹੀ ਹੈ ਨਾ, ਉਹਨਾਂ ਨੇ ਵੀ ਕੱਲ੍ਹ ਨੂੰ ਦਰਸ਼ਨ ਕਰਨੇ ਨੇ। ਅਤੇ ਦੂਸਰਾ ਸੀ ਕੀਤਾ ਸੀ ਜੀ, ਯਤਨ ਕੀਤਾ ਸੀ, ਸੰਗਤ ਨੇ ਮਾਨਤਾਨ ਕੀਤਾ ਸੀ, ਗਿਆਨੀ ਮੋਹਨ ਸਿੰਘ ਜੀ ਸਿੰਘ ਸਾਹਿਬ, ਉਹ ਪਿਛਲੇ ਸਾਲ ਜੋ ਬੋਲੇ ਕਦੀ ਬੋਲੇ ਤਾਂ ਨਹੀਂ, ਉਹ ਅੱਜ ਵੀ ਦੇਖੋ ਕੀਰਤਨੀਆਂ ਦੇ ਪਿੱਛੇ ਬੈਠਦੇ ਆ, ਉਹ ਯਤਨ ਕਰ ਰਹੇ ਨੇ। ਮੈਨੂੰ ਚਲੋ ਇੱਕ ਵਾਰੀ ਰਹਿ ਰਸ ਪੜ੍ਹ ਲੈਂਦੇ ਹੋ, ਪਰ ਮੰਨਦੇ ਕੋਈ ਨਹੀਂ ਆਪਣੇ ਬੰਦੇ ਨਾ, ਕਿਉਂਕਿ ਪ੍ਰਬੰਧਕ ਜਿਹੜਾ ਨਾ, ਵਾਹਿਗੁਰੂ ਕਿਰਪਾ ਕਰੇ ਜੀ, ਕੋਈ ਵੀ ਹੋਵੇ ਸੱਚੀ ਗੱਲ ਜੇ ਫਰਕ ਪੈ ਹੀ ਜਾਂਦਾ ਹੈ। ਉਹਨਾਂ ਘਰ ਗਿਆ, ਉਹਨੇ ਇੱਕ ਗੱਲ ਕਹੀ, ਕਹਿੰਦੇ ਨੇ ਜਿੱਦਣ ਐਕਸ਼ਨ ਹੋਇਆ ਮੈਂ ਤਾਬਿਆ ਬੈਠਾ ਸੀ, ਰੋ ਕੇ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੋਲੀ ਵੱਜ ਗਈ, ਮੈਂ ਬਚ ਗਿਆ। ਕਹਿੰਦਾ ਗੁਰੂ ਗ੍ਰੰਥ ਸਾਹਿਬ ਗੁਰੂ ਰਾਮਦਾਸ ਤੂੰ ਗੋਲੀ ਖਾ ਲਈ, ਮੈਨੂੰ ਮਾਰ ਦਿੰਦੋ, ਮੈਂ ਅੱਜ ਦੇ ਦਿਨ ਤਾਂ ਨਾ ਵੇਖਦਾ ਹੁੰਦਾ। ਉਹ ਪਿਛਲੇ ਸਾਲ ਉਹਨਾਂ ਦਾ ਸਨਮਾਨ ਕੀਤਾ, ਇਸ ਸਾਲ ਅਸੀਂ ਗਿਆਨੀ ਜਸਵੰਤ ਸਿੰਘ ਜੀ ਪਰਵਾਨਾ, ਕਿਉਂਕਿ ਉਹ ਕਥਾਵਾਚਕ ਬਜ਼ੁਰਗ, ਹਰ ਕਥਾਵਾਚਕ ਉਹਨੂੰ ਪੜ੍ਹਦਾ। ਅਤੇ ਬੇਈਮਾਨੀ ਸਾਡੀ ਇਹ ਹੁੰਦੀ ਹੈ ਜਿਹਨੂੰ ਪੜ੍ਹਦੇ ਹਾਂ ਨਾ, ਅਤੇ ਜਿੱਦਣ ਨਾਮ ਬਣ ਜਾਏ ਉਦੋਂ ਬਾਅਦ ਉਦੋਂ ਅਸੀਂ ਥੱਲੇ ਲਾਉਣਾ ਸ਼ੁਰੂ ਕਰ ਦਿੰਦੇ। ਸ਼ਿਵ ਕੁਮਾਰ ਬਟਾਵਲੀ ਨੇ ਲਿਖਿਆ ਸੀ, ਗੀਤ ਵੀ ਮੇਰੇ ਪੜ੍ਹੀਂਦੇ ਨੇ ਅਤੇ ਕਾਫਰ ਵੀ ਮੈਨੂੰ ਸਦੀਂਦੇ ਨੇ, ਪੜ੍ਹਦੇ ਵੀ ਮੈਨੂੰ ਨੇ ਅਤੇ ਕਾਫਰ ਵੀ ਮੈਨੂੰ ਕਹਿੰਦੇ ਨੇ, ਸਾਡੀ ਹਾਲਤ ਹੈ, ਮੇਰੇ ਨਾਲ ਆਹ ਵਾਪਰਦਾ। ਉਹ ਜਦੋਂ 4 ਕੁ ਦਿਨ ਪਹਿਲਾਂ ਉਸਤਾਦ ਬਣਾਉਂਦੇ ਨੇ ਅਤੇ ਜਿੱਦਣ ਖੇਡ ਬਣ ਜਾਂਦੀ ਉਦੋਂ ਚੇਲੇ ਵੀ ਨਹੀਂ ਸਾਨੂੰ ਬਣਾਉਣ ਨੂੰ ਤਿਆਰ ਹੁੰਦੇ। ਤੇ ਇੱਕ ਇੱਛਾ ਸੀ ਵੀ ਗਿਆਨੀ ਜਸਵੰਤ ਸਿੰਘ ਜੀ ਪਰਵਾਨਾ ਅਤੇ ਇੱਕ ਸ਼ਖਸੀਅਤ ਦੇ ਕੱਲ੍ਹ ਤੁਸੀਂ ਦਰਸ਼ਨ ਕਰੋਗੇ ਭਾਈ ਸਾਹਿਬ ਭਾਈ ਗੁਰਮੇਜ ਸਿੰਘ ਜੀ ਹਜ਼ੂਰੀ ਕੀਰਤਨੀਏ। 8 ਸਾਲ ਦੀ ਉਮਰ 'ਚ ਅੱਖਾਂ ਚਲੀਆਂ ਗਈਆਂ, 28 ਸਾਲ ਉਹਨਾਂ ਦਰਬਾਰ ਸਾਹਿਬ ਕੀਰਤਨ ਕੀਤਾ ਹੈ। ਸਾਡੀਆਂ ਅੱਖਾਂ ਨੇ ਨਾ, ਮੈਂ ਕਹਿੰਦਾ ਲਾਂਤ, ਮੈਂ ਆਪਣੀ ਗੱਲ ਕਰ ਰਿਹਾ ਅੱਖਾਂ ਦੇ, ਉਹ ਸੂਰਮੇ ਹੋ ਕੇ ਪੂਰਾ ਗੁਰੂ ਗ੍ਰੰਥ ਸਾਹਿਬ ਲਿਖ ਰਹੇ ਨੇ ਬਰੇਲ ਨਾਲ ਨਾ, ਵੀ ਸੂਰਮੇ ਸਿੰਘ ਜਿਹੜੇ ਨੇ ਭਾਈ ਸਾਹਿਬ ਜਾਣਦੇ ਆ ਦੱਸਣਗੇ, ਬਰੇਲ ਨਾਲ ਉਹ ਲਿਖ ਰਹੇ ਨੇ ਗੌੜੀ ਸੁਖਮਨੀ ਤੱਕ ਪਹੁੰਚੇ। ਅਤੇ ਮੇਰੇ ਚਿੱਤ ਸੀ ਵੀ ਇੰਨਾ ਵੱਡਾ ਕੰਮ ਕਰ ਰਹੇ ਨੇ, ਅਤੇ ਉਹਨਾਂ ਨੂੰ ਫੋਨ ਕੀਤਾ, ਕਹਿਣ ਲੱਗੇ ਭਾਈ ਸਾਹਿਬ ਮੇਰੀ ਅਰਦਾਸ ਕਰੋ, ਅਜੇ ਤਾਂ ਬੇੜੀ ਮੇਰੀ ਵਿਚਕਾਰ ਹੈ, ਕੀ ਪਤਾ ਮੇਰੇ ਨਾਲ ਕੀ ਬਣਨਾ ਹੈ। ਅਜੇ ਉਹਨਾਂ ਨੂੰ ਮੈਂ ਬਹੁਤ ਬੇਨਤੀ ਕਰਕੇ ਮਨਾਇਆ, ਉਹ ਕੱਲ੍ਹ ਨੂੰ ਤੁਹਾਡੇ ਸੰਗਤਾਂ ਦੇ ਦਰਸ਼ਨ ਕਰਨਗੇ, ਅਤੇ ਪਰਸੋਂ ਦੇ ਦੀਵਾਨ ਦੀ ਜਿਹੜੀ ਅਸੀਂ ਕੱਲ੍ਹ ਨੂੰ ਦੱਸਾਂਗੇ। ਅਤੇ ਇੱਕ ਬੇਨਤੀ, ਜੇ ਪਰਸੋਂ ਅੰਮ੍ਰਿਤ ਸੰਚਾਰ ਹੈ, ਆਪ ਜੀ ਨੇ ਅੰਮ੍ਰਿਤ ਦੀ ਦਾਤ ਜਿਨ੍ਹਾਂ ਨਹੀਂ ਲਈ ਉਹ ਜ਼ਰੂਰ ਅੰਮ੍ਰਿਤ ਪਾਨ ਕਰੋ, ਬੀਬੀਆਂ ਭੈਣਾਂ ਵੀ। ਅਤੇ ਪਰਸੋਂ ਅਸੀਂ ਯਤਨ ਕਰਾਂਗੇ ਵਕਤ ਨਾਲ ਦੀਵਾਨ ਸਮਾਪਤ ਕਰਕੇ। ਇਹ ਸਵਾਲ ਸੀ ਵੀਰ ਖਾਲਸਾ ਜਿਹੜਾ ਜਥਾ ਹੈ, ਟੀ ਵੀ ਵਿੱਚ ਵੀ ਉਹ ਸਾਰਿਆਂ ਦੇਖਿਆ, ਉਹਨਾਂ ਸਿੰਘਾਂ ਦੀ ਮੇਰੀ ਇੱਛਾ ਸੀ ਮਾਨ ਸਨਮਾਨ ਵੀ ਹੋ ਜਾਏਗਾ, ਅਤੇ ਨਾਲੇ ਉਹ ਸੰਗਤ ਨੂੰ ਗੱਤਕੇ ਦੇ ਜ਼ੋਰ ਦਿਖਾਉਣਗੇ। ਮੈਂ ਲਖਨਊ ਗਿਆ, ਥੱਲੇ ਸਿਰ ਉੱਤੇ ਬਰਫ਼ ਦੀ ਸਿੱਲੀ, ਉੱਤੇ ਫਿਰ ਸਿੰਘ ਦਾ ਸਿਰ, ਉੱਤੇ ਫਿਰ ਬਰਫ਼ ਦੀ ਸਿੱਲੀ, ਅਤੇ ਉਹ ਤੋੜਨ ਸੱਚੀ ਇਹ ਵੀ ਉਹ ਦੇਖ ਕੇ ਮਨ 'ਚ ਆਇਆ ਵੀ ਵਾਹਿਗੁਰੂ ਧੰਨ ਗੁਰੂ ਕਲਗੀ ਵਾਲਿਆ, ਤੂੰ ਕਿੰਨੀ ਐਨਰਜੀ ਦੇਣਾ ਉਸ ਸਿੰਘ ਨੂੰ ਜਿਹੜਾ ਤੇਰਾ ਬਾਣੀ ਅਤੇ ਬਾਣੇ ਦਾ ਧਾਰਨੀਕ ਹੈ। ਇਹ ਮੈਂ ਕੱਲ੍ਹ ਸੰਬੰਧੀ ਆਪ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਹੈ, ਅਤੇ ਤੁਸੀਂ 10 ਵਜੇ ਜ਼ਰੂਰ ਪਹੁੰਚਿਓ। ਜ਼ਿਆਦਾ ਸਮਾਂ ਮੈਂ ਹੁਣ ਨਾ ਲਵਾਂ, ਨੂਰ ਸਾਹਿਬ ਜੀ ਦਾ ਸਮਾਂ ਹੈ ਘੱਟੋ ਘੱਟ ਸਾਡੇ ਵੱਲੋਂ 1.25 ਘੰਟਾ, ਹਾਂਜੀ 1.25 ਲਾ ਹੀ ਲਓ, ਹਾਂਜੀ 1.25 ਘੰਟਾ ਆਪ ਸੰਗਤਾਂ ਦੇ ਦਰਸ਼ਨ ਕਰਨਗੇ, ਅਤੇ ਤੁਸੀਂ ਸਾਰਿਆਂ ਟੇਕ ਕੇ ਬੈਠਣਾ, ਫਿਰ ਆਪਾਂ ਅਰਦਾਸ ਕਰਾਂਗੇ, ਬਾਬਾ ਜੀ ਥੋੜ੍ਹਾ ਜਿਹਾ ਨਾਮ ਜ਼ਰੂਰ ਜਪਾਉਣਗੇ, ਅਤੇ ਉਸ ਤੋਂ ਬਾਅਦ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਰੇ ਅਰਦਾਸ ਹੱਥੀਂ ਸੇਵਾ ਸਾਰੇ ਕਰਕੇ ਜਾਇਓ। ਇੱਥੇ ਜਿਹੜਾ ਆ ਵਿਛਾਈ ਇਹਨੂੰ ਵੀ ਸਾਂਭ ਕੇ ਸਭ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ।